जो इसमारे सो पतवंता पतवंता पत वाला इज्जत वाला जिमें तनवंता है ना तन वाला एवं पतवंता पत वाला इज्जत वाला वही दरगाह च इज्जत वाला है भाई। हाँ जी
जो इस मारे सो इज्जती
जो इस मारे सोई जती कौन है जती किस आखीदा जती
जो पूरा
जो काम नु वस कर ले जो काम नु काबू कर ले वो जती तो काम वर्गी वड़ी चीज जो बंदे दे काबू च नहीं आउंदी वो मेर तेर मुकाउन वाला जती हो जाएगा पाप ही पाप काम और सू सताएगा जिन्हें मेर तेर मिटा रही है उन्हें काम भी नहीं सताएगा। पाप की है काम इस काम नु वस करना ये थले वाली चीज है मेर तेर मिटा देनी ये उस तो भी उचली अवस्था है जो ओथे पहुंच गया उदे लिए ये ते कुछ भी नहीं ओदी ते काम वासना मुक गई सब।
जो इस मारे तिस होवे गति
जो इस मारे तिस होवे गति की हुंदा जी गति आ देखो इत्थे प्यारी नाल दसी है गति इत्थे आम तौर ते गति जिसनू आखदे इत्थे प्यारी नाल दसी है गति की है इसनू आखीदा गति
आत्मक मुक्ति
गति दे दो अर्थ हुंदे दोने ही समझा गति मुक्ति नू भी आखदे ने गति आत्मा उची हो जान उसनू भी आखदे जो इस मारे
जिसका
होवे गति ओदी आत्मा एडी उची हो जांदी है कि वो मुक्ति पा लेती है।
जो इस मारे तिसका आया गनी
जो इस मारे तिसका आया गनी
जो इस मारे सो नह चलतनी
वाला हो जाता है जो कदे मुकन वाला नहीं ओ नह चलता नहीं सदा सदा ली धनवान हो जाता है पाप ओ नाम तन पा के सदा सदा ली धनवान हो जाता है।
जो इस मारे सो वड पागा
जो इस मारे सो वड पागा उसे नु वड़े पागा वाला आखो जो मेरे तेरे मुका दे
जो इस मारे सो आन दिन जागा
ਉਹੀ ਬੰਦਾ ਅੰਦਰੋਂ ਜਾਗਿਆ ਸਦਾ ਸਦਾ ਲਈ ਅਨ ਦਿਨ ਦਿਨ ਰਾਤ ਸਦਾ ਸਦਾ ਲਈ ਹਮੇਸ਼ਾ ਹਮੇਸ਼ਾ ਜਿਹਨੇ ਮੇਰ ਤੇਰੇ ਮੁਕਾ ਲਈ ਹੈ ਉਹੀ ਅੰਦਰੋਂ ਜਾਗ ਵਿੱਚ ਆਇਆ ਹੈ ਉਸੇ ਨੇ ਆਤਮਕ ਜਾਗ ਪਾਈ ਹੈ।
ਜੋ ਇਸ ਮਾਰੇ ਸੋ ਜੀਵਨ ਮੁਕਤਾ
ਜੋ ਇਸ ਮਾਰੇ ਸੋ ਜੀਵਨ ਮੁਕਤਾ ਜੀਵਨ ਮੁਕਤਾ ਕੀ दस जीवन मुक्ता की ज्योंदिया मुक्त ज्योंदिया कास तो मुक्त ज्योंदिया कादे तो मुक्त हो इधर पांच विकारां तो काम क्रोध लोभ मोह अहंकार मर के परम मुक्ति हुंदी है जीवन मुक्ति ये पांच विकारां तो मुक्ति पांच वासनावां तो मुक्ति ये जीवन मुक्ति है ते जड़ी आवागमन तो मुक्ति ये वो परम मुक्ति है जड़ा जीवन मुक्त है वो परम मुक्त हो जाता है।
जो इस मारे तिसकी निर्मल जुगता
जो इस मारे तिसकी निर्मल जुगता निर्मल की
पवित्र
की पवित्र हो जाती है जुगता ਕੀ ਪਵਿੱਤਰ ਹੋ ਜਾਂਦੀ ਹੈ? ਜੁਗਤਾ, ਜੁਗਤਾ ਤੋਂ ਭਾਵ ਜੁਗਤ, ਕਾਹਦੀ ਜੁਗਤ?
ਰਹਿਣ
ਜੀਵਨ ਗੁਜ਼ਾਰਨ ਦੀ ਜੁਗਤ, ਉਹਦੀ ਜ਼ਿੰਦਗੀ ਦਾ ਢੰਗ ਨਿਰਮਲ ਹੈ, ਉਹਦਾ ਜ਼ਿੰਦਗੀ ਗੁਜ਼ਾਰਨ ਦਾ ਢੰਗ ਸੁੱਚਾ ਹੈ, ਉਹ ਸੁੱਚਾ ਹੈ। ਆ ਝੂਠ ਨੂੰ ਹੱਥ ਲੱਗ ਗਿਆ ਉਹ ਸੁੱਚਾ ਨਹੀਂ ਹੈ, ਆ ਸੁੱਚਾ ਹੈ। ਜਿਹਨੇ ਮੇਰ ਤੇਰ ਮੁਕਾ ਲਈ ਉਹ ਸੁੱਚਾ ਹੈ, ਉਹ ਸੁੱਚੀ ਜ਼ਿੰਦਗੀ ਜਾਣਦਾ ਹੈ ਗੁਜ਼ਾਰਨ। ਜਿਸ ਨੂੰ ਦੂਰੋਂ ਪਿੱਠ ਚੁੰਮੜਦੀ ਹੈ ਉਹ ਸੁੱਚਾ ਨਹੀਂ ਹੁੰਦਾ।
ਜੋ ਇਸ ਮਾਰੇ ਸੋਈ ਸੁਗਿਆਨੀ,
ਜੋ ਇਸ ਮਾਰੇ ਸੋਈ ਸੁਗਿਆਨੀ। ਸੱਸੇ ਨੂੰ ਔਂਕੜ ਜਿੱਥੇ ਨਾਲ ਆ ਜਾਏ ਨਾ, ਕਿਸੇ ਲਫ਼ਜ਼ ਨਾਲ ਸੱਸੇ ਨੂੰ ਔਂਕੜ ਆ ਜਾਏ ਉਹਦਾ ਮਤਲਬ ਹੁੰਦਾ ਹੈ ਭਲੇ, ਭਲਾ। ਸੁਗਿਆਨੀ ਭਲੇ ਗਿਆਨ ਵਾਲਾ, ਤਾਂ ਭਲਾ ਗਿਆਨ ਕਿਹੜਾ ਹੈ? ਰੱਬੀ ਗਿਆਨ, ਗ੍ਰੰਥਾਂ ਦਾ ਗਿਆਨ ਉਸਨੂੰ ਸੁਗਿਆਨੀ ਨਹੀਂ ਆਖ ਸਕਦਾ। ਸੁਗਿਆਨ ਰੱਬੀ ਗਿਆਨ, ਉਹੀ ਭਲਾ ਗਿਆਨ, ਉਹੀ ਵੱਡਾ ਗਿਆਨ। ਕਹਿੰਦੇ ਨੇ ਜੋ ਇਸ ਮਾਰੈ ਸੋਈ ਸੁਗਿਆਨੀ, ਜਿਹੜਾ ਮੇਰ ਤੇਰ ਮਿਟਾ ਲੈਂਦਾ ਹੈ ਉਹ ਪਰਮਾਤਮਾ ਦਾ ਗਿਆਨ ਵੀ ਪਾ ਲੈਂਦਾ ਹੈ, ਪਰਮਾਤਮਾ ਦੇ ਗਿਆਨ ਵਾਲਾ ਹੋ ਜਾਂਦਾ ਹੈ।
ਜੋ ਇਸ ਮਾਰੈ ਸੋ ਸਹਿਜ ਧਿਆਨੀ,
ਜੋ ਇਸ ਮਾਰੈ ਸੋ ਸਹਿਜ ਧਿਆਨੀ। ਜੋ ਮੇਰ ਤੇਰ ਮੁਕਾ ਸਕੇਗਾ ਉਹ ਮਨ ਨੂੰ ਅਡੋਲ ਕਰਕੇ ਪਰਮਾਤਮਾ ਵਿੱਚ ਚਿੱਤ ਜੋੜ ਸਕੇਗਾ। ਸਹਿਜ ਮਨ ਅਡੋਲ ਕਰਨਾ, ਧਿਆਨੀ ਪਰਮਾਤਮਾ ਚ ਧਿਆਨ ਲਾਉਣ ਜੋਗਾ ਹੋ ਜਾਣਾ, ਉਹ ਸਹਿਜ ਧਿਆਨੀ ਹੋ ਜਾਏਗਾ।
ਇਸ ਮਾਰੀ ਬਿਨ ਥਾਏ ਨਾ ਪਰੈ,
ਹੁਣ ਸਿਰੇ ਦੀ ਗੱਲ ਆਖ ਦਿੱਤੀ। ਇਸ ਮਾਰੀ ਬਿਨ ਥਾਏ ਨਾ ਪਰੈ, ਟਿਕਾਣੇ ਨਹੀਂ ਪਹੁੰਚ ਸਕਦਾ, ਟਿਕਾਣੇ ਪੈ ਨਹੀਂ ਸਕਦਾ। ਇਸ ਮਾਰੀ ਬਿਨ, ਮੇਰ ਤੇਰ ਮੁਕਾਈ ਤੋਂ ਬਗੈਰ, ਥਾਏ ਨਾ ਪਰੈ, ਕੋਈ ਵੀ ਕਮਾਈ ਕੀਤੀ ਹੋਈ ਪ੍ਰਵਾਨ ਨਹੀਂ ਹੁੰਦੀ। ਥਾਏ ਨਾ ਪਰੈ, ਜਿਤਨੀ ਕੋਈ ਕਮਾਈ ਕਰ ਲਓ ਤੁਹਾਡੀ, ਉਹ ਟਿਕਾਣੇ ਨਹੀਂ। ਬੰਦੇ ਦੀ ਰੂਹ ਟਿਕਾਣਾ ਪਾ ਨਹੀਂ ਸਕਦੀ ਜਦੋਂ ਤੱਕ ਮੇਰ ਤੇਰ ਮੁਕਤੀ ਨਹੀਂ। ਇਸ ਮਾਰੀ ਬਿਨ ਥਾਏ ਨਾ ਪਰੈ, ਬੰਦਾ ਟਿਕਾਣੇ ਤੇ ਨਹੀਂ ਪਹੁੰਚ ਸਕਦਾ।
ਕੋਟ ਕਰਮ ਜਾਪ ਤਪ ਕਰੇ,
ਭਾਵੇਂ ਕੋਟ ਕਰਮ ਜਾਪ ਤਪ ਕਰੇ, ਪ੍ਰਭੂ ਦਾ ਟਿਕਾਣਾ ਨਹੀਂ ਪਾ ਸਕਦਾ। ਚਾਹੇ ਕਰੋੜਾਂ ਧਰਮ ਕਰਮ ਕਰ ਲਏ, ਕਰਮ ਕਾਂਡ, ਕਰਮ ਤੋਂ ਭਾਵ ਕਰਮ ਕਾਂਡ, ਭਾਵੇਂ ਕੋਈ ਕਰੋੜਾਂ ਕਰਮ ਕਾਂਡ ਕਰ ਲਏ, ਕਰੋੜਾਂ ਮੰਤਰਾਂ ਦੇ ਜਾਪ ਕਰ ਲਏ, ਕਰੋੜਾਂ ਤਪ ਕਰ ਲਏ, ਮੇਰ ਤੇਰ ਨਹੀਂ ਮੁਕੀ, ਉਹ ਸਥਾਨ ਪਾ ਨਹੀਂ ਸਕਦਾ।
ਇਸ ਮਾਰੀ ਬਿਨ ਜਨਮ ਨਾ ਮਿਟੈ,
ਇਸ ਮਾਰੀ ਬਿਨ ਜਨਮ ਨਾ ਮਿਟੈ, ਮੁੜ ਕੇ ਜਨਮ ਮਿਲੇਗਾ ਹੀ, ਦੁਬਾਰਾ ਜਨਮ ਖਤਮ ਨਹੀਂ ਹੋ ਸਕਦਾ, ਭਾਵ ਦੁਬਾਰਾ ਜਨਮ ਮਿਲੇਗਾ। ਨਾ ਮਿਟੈ ਮੁੱਕ ਜਾਣਾ, ਦ੍ਵੈਤ ਨਹੀਂ ਮਾਰੀ, ਦ੍ਵੈਸ਼ ਨਹੀਂ ਮਾਰੀ, ਮੇਰ ਤੇ ਨਹੀਂ ਮਾਰੀ, ਤਾਂ ਦੁਬਾਰਾ ਜਨਮ ਨਾ ਮਿਟੈ ਮਿਲੇਗਾ ਜਨਮ। ਨਾ ਮਿਟੈ ਆਖਿਆ, ਜਨਮ ਦੁਬਾਰਾ ਜ਼ਰੂਰ ਮਿਲੇਗਾ।
ਇਸ ਮਾਰੀ ਬਿਨ ਜਮ ਤੇ ਨਹੀਂ ਛੂਟੈ,
ਹੁਣ ਦੱਸੋ ਇਸ ਕਸੌਟੀ ਤੇ ਰੱਖ ਕੇ ਦੇਖੋ ਆਪਾਂ ਕਿੰਨਿਆਂ ਨੂੰ ਸਵਰਗ ਵਿੱਚ ਪਹੁੰਚਾਇਆ ਅਰਦਾਸਾਂ ਨਾਲ, ਕੀ ਉਹ ਮੇਰ ਤੇਰ ਮਾਰ ਕੇ ਗਏ ਸਨ, ਕਿੰਨਿਆਂ ਨੂੰ ਅਸੀਂ ਸਵਰਗਾਂ ਚ ਪਹੁੰਚਾ ਦਿੰਦੇ ਹਾਂ। ਇਸ ਰੂਹ ਦਾ ਟਿਕਾਣਾ ਪ੍ਰਭੂ ਜੀ ਆਪ ਜੀ ਦੇ ਚਰਨਾਂ ਚ ਹੋ ਗਏ ਹੈ, ਤੇ ਸਾਡੀ ਵੇਸ਼ੀ, ਪਰ ਇਸ ਕਸੌਟੀ ਤੇ ਉਤਰਦੀ ਗੱਲ ਹੈ, ਸਾਡੇ ਚ ਕੋਈ ਵੀ ਉਸ ਅਵਸਥਾ ਤੱਕ ਨਹੀਂ ਪਹੁੰਚਿਆ। ਬੜੀ ਕਠਿਨ ਹੈ ਪ੍ਰਭੂ ਪ੍ਰਾਪਤੀ, ਬੜੀ ਕਠਿਨ ਹੈ। ਐਵੇਂ ਤਾਂ ਨਹੀਂ ਆਖਦੇ ਪਾਤਸ਼ਾਹ ਕੇ ਤੇ ਸੂਈ ਦੇ ਨੱਕੇ ਤੁਹਾਨੂੰ ਲੰਘਣਾ ਪੈਂਦਾ, ਮੇਰ ਤੇਰ ਦੇ ਸਾਡੇ ਚ ਐਵੇਂ ਹੀ ਆ ਜਾਂਦੇ, ਐਵੇਂ ਐਵੇਂ ਆਖ ਦੇਈਦਾ ਜੀ ਆਹ ਸਾਡੇ ਪਿੰਡ ਦਾ ਹੀ ਹੈ, ਆਹ ਸਾਡਾ ਆਪਣਾ ਹੈ ਜੀ, ਹਾਲਾਂਕਿ ਸਾਰੇ ਹੀ ਆਪਣੇ ਨੇ ਇਸ ਖਿਆਲ ਨਾਲ, ਤੇ ਕੋਈ ਦੂਜਾ ਹੈ ਹੀ ਨਹੀਂ। ਜੇ ਦੂਜੇ ਦਾ ਖਿਆਲ ਆ ਗਿਆ ਤੇ ਗਿਆ, ਸਾਰੇ ਹੀ ਆਪਣੇ ਨੇ। ਔਰ ਜਿਹੜਾ ਵੀ ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਨੇੜਤਾ ਪਾਉਂਦਾ ਹੈ ਨਾ, ਮੇਰ ਫਿਰ ਮੁਕਤ। ਪਤਾ ਸਲਮਾਨ ਪੂਜਦੇ ਸਨ ਸਤਿਗੁਰਾਂ ਨੂੰ, ਪੂਜਦੇ ਸਨ। ਹਿੰਦੂਆਂ ਨਾਲ ਲੜਾਈ ਹੋ ਗਈ ਸੀ, ਖੱਤਰੀਆਂ ਨਾਲ ਪੂਜੇ ਹਿੰਦੂਆਂ ਨੂੰ, ਆਖਦੇ ਸਨ ਗੁਰੂ ਨਾਨਕ ਸਾਡੇ। ਕਿਉਂ ਆਖਦੇ ਸਨ? ਕਿਉਂਕਿ ਉਨ੍ਹਾਂ ਹੀ ਨੇੜੇ ਮੁਸਲਮਾਨਾਂ ਨੂੰ ਸਮਝਿਆ ਜਿੰਨਾ ਹਿੰਦੂਆਂ ਨੂੰ ਸਮਝਿਆ ਸੀ। ਜਿਸ ਦਿਨ ਗਿਆਨ ਦੀ ਵੇਈ ਚ ਡੁੱਬੀ ਲਾ ਕੇ ਆਏ ਤੇ ਪਹਿਲੇ ਲਫ਼ਜ਼ ਕੀ ਸਨ? ਨਾ ਕੋਈ ਹਿੰਦੂ ਨਾ ਮੁਸਲਮਾਨ। ਮੈਨੂੰ ਤੇ ਕੋਈ ਹਿੰਦੂ ਹੀ ਨਹੀਂ ਦਿਸ ਰਿਹਾ, ਨਾ ਮੈਨੂੰ ਕੋਈ ਮੁਸਲਮਾਨ ਦਿਸ ਰਿਹਾ। ਝਗੜਾ ਤੇ ਉੱਥੇ ਹੀ ਸ਼ੁਰੂ ਹੋਇਆ ਸੀ ਜਦੋਂ ਮੁਸਲਮਾਨਾਂ ਨੇ ਆਖਿਆ ਜੇ ਇਹ ਆਖ ਰਹੇ ਹੋ ਤਾਂ ਚੱਲੋ ਮਸੀਤੇ ਵੇਖ ਲਈਏ, ਪਰਖ ਲਈਏ ਵੀ ਉੱਤੋਂ ਉੱਤੋਂ ਆਖਦੇ ਹੋ ਕਿ ਸੱਚੀ ਗੱਲ ਹੈ। ਉਦੋਂ ਹੀ ਉੱਥੇ ਫਿਰ ਖਤਾ ਬਣੀ ਸੀ। ਤੋ ਭਾਵ ਹੈ ਕਿ ਮੇਰ ਤੇਰ ਮੁਕਾ ਲੈਣੀ ਤੇ ਸਤਿਗੁਰਾਂ ਦੀ, ਇਹ ਤੇ ਪ੍ਰਭੂ ਦੀ ਰਹਿਮਤ ਜਿਸ ਤੇ ਹੋ ਜਾਏ ਮੁਕਦੀ ਹੈ, ਉਸਦੀ ਰਹਿਮਤ ਨਾਲ ਮੇਰੇ ਕਿੱਥੇ ਮੁਕਦੀ ਹੈ।
ਮਾਰੀ ਬਿਨ ਗਿਆਨ ਨਾ ਹੋਈ,
ਇਸ ਮਾਰੀ ਜੋ ਇਸ ਮਾਰੇ ਸੋ ਸਹਿਜ ਧਿਆਨ, ਇਸ ਮਾਰੀ ਬਿਨ ਥਾਂ ਨਾ ਭਰੈ ਕੋਟ ਕਰਮ ਜਾਪ ਤਪ ਕਰੈ, ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜਮ ਤੈ ਨਹੀਂ ਛੁਟੈ। ਜਮਾਂ ਦੀ ਮਾਰ ਪਏਗੀ, ਪਾਪ ਕੀਤੇ ਕਰਮਾਂ ਦੇ ਦੁੱਖ ਸਹੋਗੇ।
ਇਸ ਮਾਰੀ ਬਿਨ ਗਿਆਨ ਨਾ ਹੋਈ,
ਇਸ ਮਾਰੀ ਬਿਨ ਗਿਆਨ ਨਾ ਹੋਈ। ਪਰਮਾਤਮਾ ਦਾ ਗਿਆਨ ਹੋ ਨਹੀਂ ਸਕਦਾ, ਪਰਮੇਸ਼ਰ ਦੀ ਅਨੁਭਵਤਾ ਹੋ ਨਹੀਂ ਸਕਦੀ, ਪਰਮਾਤਮਾ ਨਾਲ ਸਾਂਝ ਬਣ ਨਹੀਂ ਸਕਦੀ। ਗਿਆਨ ਹੁੰਦਾ ਹੈ ਪਰਮਾਤਮਾ ਨਾਲ ਸਾਂਝ ਬਣ ਜਾਣੀ।
ਇਸ ਮਾਰੀ ਬਿਨ ਝੂਠ ਨਾ ਧੋਈ,
ਹੁਣ ਦੇਖ ਲਓ ਸੱਚੀ ਗੱਲ ਆਖ ਦਿੱਤੀ ਨਾ, ਇਸ ਮਾਰੀ ਬਿਨ ਝੂਠ ਨਾ ਧੋਈ। ਅੰਦਰਲੀ ਝੂਠ ਬੰਦੇ ਦੀ ਧੋਤੀ ਨਹੀਂ ਜਾ ਸਕਦੀ, ਬਾਹਰ ਕਿਤਨੀ ਝੂਠ ਮੇਟਣ ਦੀ ਕੋਸ਼ਿਸ਼ ਕਰੇਗਾ ਬੰਦਾ, ਅੰਦਰਲੀ ਝੂਠ ਬਣੀ ਰਹੇਗੀ। ਇਸ ਮਾਰੀ ਬਿਨ ਝੂਠ ਨਾ ਧੋਈ, ਅੰਦਰਲੀ ਝੂਠ ਧੋਤੀ ਨਹੀਂ ਜਾਂਦੀ ਇਸ ਤੋਂ ਬਿਨਾਂ। ਮਨ ਦੀ ਝੂਠ, ਮਨ ਝੂਠਾ ਹੀ ਰਹੇਗਾ, ਮਨ ਝੂਠੇ ਚੁਲੀ ਭਰੇ ਨਾ ਆਖਿਆ ਨਾ ਸਤਿਗੁਰਾਂ। ਬੰਦੇ ਦਾ ਮਨ ਦੇ ਅੰਦਰੋਂ ਝੂਠਾ ਹੀ ਹੁੰਦਾ ਹੈ, ਬਾਹਰ ਚੁਲੀਆਂ ਕਰਦਾ ਰਹਿੰਦਾ, ਮਨ ਝੂਠੇ ਚੁਲੀ ਭਰੇ।
ਇਸ ਮਾਰੀ ਬਿਨ ਸਭ ਕੁਛ ਮੈਲਾ,
ਇਸ ਮਾਰੀ ਬਿਨ ਸਭ ਕੁਛ ਮੈਲਾ। ਕਹਿੰਦੇ ਨੇ ਜੇ ਮਨ ਮੈਲਾ ਹੈ ਤੇ ਸਭ ਕੁਛ ਹੀ ਮੈਲਾ ਹੈ। ਮਨ ਮੈਲਾ ਸਭ ਕੁਛ ਮੈਲਾ, ਮਨ ਤਨ ਧੋਤੇ ਮਨ ਅੱਛਾ ਨਾ ਹੋਏ। ਮਨ ਮੈਲਾ ਸਭ ਕੁਛ ਮੈਲਾ, ਜਿਹਦੇ ਮਨ ਵਿੱਚ ਮੈਲ ਹੈ, ਜਿਹਦੇ ਮਨ ਵਿੱਚ ਝੂਠ ਹੈ, ਉਹਦੇ ਅੰਦਰੋਂ ਬਾਹਰੋਂ ਹਰ ਥਾਂ ਹੀ ਝੂਠ ਹੈ, ਭਾਵਾਂ ਕਿੰਨੀ ਸੁਚਤਾ ਰੱਖੇ ਬਾਹਰੋਂ ਬਾਹਰ।
ਇਸ ਮਾਰੀ ਬਿਨ ਸਭ ਕੁਛ ਜੌਲਾ,
ਇਸ ਮਾਰੀ ਬਿਨ ਸਭ ਕੁਛ ਜੌਲਾ। ਜੌਲਾ ਕਹਿੰਦੇ ਨੇ ਵੱਖਰਾ, ਵੱਖਰਾ। ਇਸ ਮਾਰੀ ਬਿਨ ਸਭ ਕੁਛ ਜੌਲਾ, ਹਰ ਕੋਈ ਵੱਖਰਾ ਹੀ ਦਿਸਦਾ ਹੈ, ਵੱਖਰਾਪਣ। ਮਾਇਆ ਜੌਲਾ ਦਾ ਮਤਲਬ ਹੁੰਦਾ ਹੈ ਵੱਖਰਾ ਹੋ ਜਾਣਾ, ਮਾਇਆ ਤੋਂ ਜਾਂ ਹੋਰ ਕਿਸੇ ਤੋਂ, ਕਿਸੇ ਤੋਂ ਵੀ ਵੱਖਰਾ ਹੋ ਸਕਦਾ ਹੈ। ਜੌਲਾ ਮਤਲਬ ਵੱਖਰਾ, ਡਿਟੈਚਡ, ਵੱਖਰਾ। ਵੱਖਰਾ ਹੀ ਰਹੇਗਾ ਇਸ ਮਾਰੀ ਤੋਂ ਬਿਨਾਂ, ਪਰਮੇਸ਼ਰ ਤੋਂ ਵੱਖਰਾ ਹੀ ਰਹੇਗਾ, ਦੂਰੀ ਤੇ ਹੀ ਰਹੇਗਾ। ਜੌਲਾ ਪਰਮੇਸ਼ਰ ਤੋਂ ਦੂਰੀ, ਇੱਥੇ ਜੌਲਾ ਲਈ ਹੈ ਪਰਮੇਸ਼ਰ ਤੋਂ ਦੂਰੀ, ਪਰਮਾਤਮਾ ਤੋਂ ਦੂਰੀ ਤੇ ਜਾਏਗਾ, ਵੱਖਰਾ ਹੀ ਰਹੇਗਾ ਪਰਮੇਸ਼ਰ ਤੋਂ।
ਜਾਂ ਕੋ ਭਏ ਕਿਰਪਾਲ ਕਿਰਪਾ ਨਿਧ,
ਜਾਂ ਕੋ ਭਏ ਕਿਰਪਾਲ ਕਿਰਪਾ ਨਿਧ, ਕਿਰਪਾ ਨਿਧ ਸਮਝਾਓ, ਕਿਰਪਾ ਨਿਧ ਕਿਰਪਾ ਦੇ ਖਜ਼ਾਨੇ, ਕੌਣ ਨੇ ਕਿਰਪਾ ਦੇ ਖਜ਼ਾਨੇ? ਪ੍ਰਭੂ ਜੀ। ਜਾਂ ਕੋ ਭਏ ਕਿਰਪਾਲ ਜਿਸ ਉੱਤੇ ਕਿਰਪਾ ਕਰ ਦੇਣ ਕੌਣ? ਪ੍ਰਭੂ ਜੀ। ਤਿਸ ਪਈ ਖਲਾਸੀ
ਹੋਈ ਸਗਲ ਸਿੱਧ,
ਜਿਸ ਤੇ ਕਿਰਪਾ ਕਰ ਦੇਣ ਤੇ ਮੇਰ ਦੇਰ ਮੁਟਾ ਦੇਣ ਨਾ ਜੀ। ਮੇਰ ਦੇਰ ਅੰਡਰਸਟੂਡ ਹੈ ਇੱਥੇ, ਕਿਰਪਾ ਕਰ ਦੇਣ ਕਾਹਦੀ? ਮੇਰ ਦੇਰ ਮਿਟਾਉਣ ਦੀ। ਜਿਸ ਉੱਤੇ ਕਿਰਪਾ ਕਰ ਦੇਣ ਪ੍ਰਭੂ ਜੀ ਮੇਰ ਦੇਰ ਮਿਟਾਉਣ ਦੀ। ਮੈਂ ਆਖਿਆ ਸੀ ਨਾ, ਉਸਦੀ ਕਿਰਪਾ ਤੋਂ ਬਿਨਾਂ ਨਹੀਂ ਮਿਟਦੀ। ਜਿਸ ਤੇ ਕਿਰਪਾ ਕਰਕੇ ਮਿਟਾ ਦੇ ਮੇਰ ਦੇਰ, ਉਹ ਤਿਸ ਪਈ ਖਲਾਸੀ, ਉਹਦੇ ਬੰਧਨ ਛੁੱਟਦੇ ਨੇ, ਉਹਦੀ ਮੁਕਤੀ ਹੁੰਦੀ ਹੈ। ਇਸ ਪਈ ਖਲਾਸੀ ਹੋਈ ਸਗਲ ਸਿੱਧ, ਸਾਰੀਆਂ ਸਫਲਤਾਵਾਂ ਉਹਦੇ ਪੈਰਾਂ ਚ ਆ ਜਾਂਦੀਆਂ। ਸਗਲ ਸਾਰੀਆਂ ਸਿੱਧੀ ਸਫਲਤਾਵਾਂ, ਸਾਰੀਆਂ ਸਫਲਤਾਵਾਂ ਉਸਨੂੰ ਹਾਸਲ ਨੇ। ਹਰ ਤਰ੍ਹਾਂ ਉਹ ਸਫਲ ਹੈ। ਦੇਖੋ ਹਾਂਜੀ,
ਗੁਰਦੁਬਤਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ।
ਗੁਰ ਰਾਰੇ ਨੂੰ ਸਿਆਰੀ ਕੀ ਅਰਥ ਕਰੋਗੇ?
ਗੁਰੂ ਨੇ
ਦੁਬਦਾ ਜਾਂ ਕੀ ਹੈ ਮਾਰੀ, ਗੁਰੂ ਨੇ ਜਿਸ ਦੀ ਦੁਬਦਾ ਮੇਟ ਦਿੱਤੀ, ਮਾਰੀ ਮੁਕਾ ਦਿੱਤੀ, ਮੇਟ ਦਿੱਤੀ। ਕਹੋ ਨਾਨਕ ਸੋ ਬ੍ਰਹਮ ਵਿਚਾਰੀ, ਬ੍ਰਹਮ ਵਿਚਾਰੀ ਕੀ ਹੈ? ਬ੍ਰਹਮ ਵਿਚਾਰੀ ਬ੍ਰਹਮ ਦਾ ਵਿਚਾਰਵਾਨ, ਉਹੀ ਬ੍ਰਹਮ ਦਾ ਗਿਆਤਾ ਹੈ, ਉਹੀ ਬ੍ਰਹਮ ਦਾ ਵਿਚਾਰਵਾਨ ਹੈ। ਉਸਨੇ ਬ੍ਰਹਮ ਦੀ ਵਿਚਾਰ ਪਾਈ ਹੈ, ਉਸਨੇ ਹੀ ਬ੍ਰਹਮ ਦੀ ਵਿਚਾਰ ਪਾਈ ਹੈ, ਉਸਨੇ ਹੀ ਬ੍ਰਹਮ ਪਾਇਆ।
ਗੌੜੀ ਮਹਿਲਾ ਪੰਜਵਾਂ। ਹਰੀ ਸਿਉ ਜੁਰੇ ਤਾਂ ਸਭ ਕੋ ਮੀਤ, ਹਰੀ ਸਿਉ ਜੁਰੇ ਤਾਂ ਨਿਚਲ ਚੀਤ, ਹਰੀ ਸਿਉ ਜੁਰੇ ਤਾਂ ਵਿਆਪੈ ਕਾੜਾ, ਹਰੀ ਸਿਉ ਜੁਰੇ ਨਾ ਵਿਆਪੈ ਕਾੜਾ, ਹਰੀ ਸਿਉ ਜੁਰੇ ਤਾਂ ਹੋਏ ਨਿਸਤਾਰਾ, ਰੇ ਮਨ ਮੇਰੇ ਤੂੰ ਹਰੀ ਸਿਉ ਜੋਰ, ਕਾਜ ਤੁਹਾਰੇ ਨਾਹੀ ਹੋਰ ਰਹਾਓ, ਵੱਡੇ ਵੱਡੇ ਜੋ ਦੁਨੀਆਂਦਾਰ, ਕਾਹੋ ਕਾਜ ਨਾਹੀ ਗਾਵਾਰ, ਹਰੀ ਕਾ ਦਾਸ ਨੀਚ ਕੁਲ ਸੁਣੇ, ਤਿਸਕੇ ਸੰਗ ਅਖਿਨ ਮੈਂ ਉਧਰੇ, ਕੋਟ ਮਜਨ ਜਾ ਕੇ ਸੁਣ ਨਾਮ, ਕੋਟ ਪੂਜਾ ਜਾ ਕੇ ਹੈ ਧਿਆਨ, ਕੋਟ ਪੁੰਨ ਸੁਣ ਹਰੀ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ, ਮਨ ਆਪਣੇ ਮੈਂ ਫਿਰ ਚੀਤ ਚੇਤ, ਬਿਨਸ ਜਾਹੇ ਮਾਇਆ ਕੇ ਹੇਤ, ਹਰੀ ਅਬਨਾਸੀ ਤੁਮਰੇ ਸੰਗ, ਮਨ ਮੇਰੇ ਰਚ ਰਾਮ ਕੇ ਰੰਗ, ਜਾ ਕੇ ਕਾਮ ਉਤਰੇ ਸਭ ਭੂਖ, ਜਾ ਕੇ ਕਾਮ ਨ ਜੋ ਹੈ ਦੂਤ, ਜਾ ਕੇ ਕਾਮ ਤੇਰਾ ਵੱਡ ਗਮਰ, ਜਾ ਕੇ ਕਾਮ ਹੋਵੇ ਤੂੰ ਅਮਰ, ਜਾ ਕੇ ਚੱਕਰ ਕੋ ਨਹੀਂ ਡਾਨ, ਜਾ ਕੇ ਚੱਕਰ ਕੋ ਨਹੀਂ ਬਾਨ, ਜਾ ਕੇ ਦਫ਼ਤਰ ਪੁੱਛੇ ਨਾ ਲੇਖਾ, ਤਾਂ ਕੀ ਚਾਕਰੀ ਕਰੋ ਵਿਸੇਖਾ, ਜਾ ਕੇ ਊਨ ਨਾਹੀ ਕਾਹੂ ਬਾਤ, ਏਕੇ ਆਪ ਅਨੇਕੇ ਭਾਤ, ਜਾਂ ਕੀ ਦ੍ਰਿਸ਼ਟੀ ਹੋਏ ਸਦਾ ਨਿਹਾਲ, ਮਨ ਮੇਰੇ ਕਰਤਾ ਕੀ ਕਾਲ, ਨਾ ਕੋ ਚਤਰ ਨਾ ਹੀ ਕੋ ਮੂੜਾ, ਨਾ ਕੋ ਹੀਣ ਨਾ ਹੀ ਕੋ ਸੂਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ, ਹਰੀ ਸਿਉ ਜੁਰੇ ਤਾਂ ਸਭ ਕੋ ਮੀਤ,
ਹਰੀ ਸਿਉ ਜੁਰੇ ਤਾਂ ਸਭ ਕੋ ਉਮੀਦ। ਜੇ ਕੋਈ ਬੰਦਾ ਪਰਮੇਸ਼ਰ ਨਾਲ ਜੁੜ ਜਾਏ ਨਾ, ਤਾਂ ਕਹਿੰਦੇ ਨੇ ਹਰ ਕੋਈ ਮਿੱਤਰ ਦਿਸਣ ਲੱਗ ਪੈਂਦਾ। ਜੇ ਪਰਮੇਸ਼ਰ ਨਾਲ ਕੋਈ ਜੁੜ ਪਏ, ਜੇ ਵਾਹਿਗੁਰੂ ਨਾਲ ਕੋਈ ਜੁੜ ਜਾਏ, ਤਾਂ ਨਿਗਾਹ ਬਦਲ ਜਾਂਦੀ ਹੈ, ਦ੍ਰਿਸ਼ਟੀ ਬਦਲ ਜਾਂਦੀ ਹੈ, ਸਾਰੇ ਮਿੱਤਰ ਦਿਸਣ ਲੱਗ ਪੈਂਦੇ ਨੇ। ਤਾਂ ਸਭ ਕੋ ਉਮੀਦ, ਕੋਈ ਦੁਸ਼ਮਣ ਨਹੀਂ ਦਿਸਦਾ, ਸਾਰੇ ਮਿੱਤਰ ਦਿਸਦੇ ਨੇ। ਫਿਰ ਹਰ ਸਿਉ ਜੁਰੈ, ਜੇ ਕੋਈ ਜੁੜ ਗਿਆ ਪ੍ਰਭੂ ਜੀ ਨਾਲ, ਤਾਂ ਸਭ ਕੋ ਉਮੀਦ, ਸਾਰੇ ਮਿੱਤਰ ਦਿਸਣ ਲੱਗ ਪੈਂਦੇ ਨੇ। ਹਾਂਜੀ,
ਹਰੀ ਸਿਉ ਜੁਰੈ ਤਾਂ ਨਿਚਲ ਚੀਤ,
ਹਰੀ ਸਿਉ ਜੁਰੈ, ਜੇ ਕੋਈ ਜੁੜ ਜਾਏ ਪਰਮੇਸ਼ਰ ਨਾਲ, ਤਾਂ ਨਿਚਲ ਚੀਤ, ਚੀਤ ਆਖਦੇ ਨੇ ਚਿੱਤ ਨੂੰ, ਮਨ ਨੂੰ, ਮਨ ਨਿਹਚਲ ਹੋ ਜਾਂਦਾ ਹੈ, मन चलनो हट जांदा है, मन दौड़नो हट जांदा है, भाव मन अडोल हो जांदा है। मन विकारां वल दौड़दा नहीं, फिर मन अडोल हो जांदा है, भाव मन विकारां वल नहीं दौड़दा। नैचर अडोल हो जाना, टिक जाना, मन अंदर ही टिक जांदा है, फिर पैड़ां वल नहीं नसदा।
हर
सिउं जुरे ना व्यापै काड़ा। काड़ा किस नूं आखदे ने? चिंता नूं, फिकर। चिंता, चिंता फिकर, इस नूं आखदे ने काड़ा। काड़ा ओ छोटी जी लकीर जो डाड़े थले है, ओ हा हा है, काड़ा। काड़ा कहंदे ने चिंता फिकर चोरा। तो जिहड़ा परमेश्वर जी नाल जुड़ जांदा है, उस नूं चिंता फिकर भी कोई नहीं रहिंदी, फिकरां विच भी नहीं फसदा।
हरी सिउं जुरे तां होए निस्तारा।
हर सिउं जुरे तां होए निस्तारा। हरी नाल जुड़ जाए कोई ते पार उतारा हो जांदा है। निस्तारा, निस कहिंदे ने हनेरे नूं। इह संसार हनेरा संसार है, डरावना हनेरा। निस्तारा, इस हनेरे संसार समुंदर तो तर जाईदा है।
रेमन मेरे तू हर
सिउं जोर। जे प्रभु नाल जुड़िया ए फायदे हुंदे ने, ता भाई तू जुड़ जा फिर हरी नाल। है मेरे मन, तू फिर हरी नाल जुड़ जा। जे इतने इतने लाभ हुंदे ने हरी नाल जुड़िया, तो फिर तू जुड़ जा। रेमन मेरे तू हर सिउं जोर, क्योंकि जुड़िया काड़ा ने भी अपना, जुड़िया निस्तारा हो जाना है, जुड़िया मन अडोल हो जाना है, जुड़िया सारे ही मित्र दिसणगे, दुश्मन सारे मुक जाने ने। इन्ने फायदे हुंदे ने परमेश्वर नाल जुड़िया, तो फिर ऐ मेरे मन तू जुड़ जा। हां जी।
काज तुहारे नाही जोर रहा होर।
काज तुहारे नाही होर। काज कम, तेरी आत्मा दे कम अगे आउण वाली होर कोई गल नहीं। काज तुहारै, तुहारै तेरे, अगे जिथे तेरी आत्मा ने जाना है उथे कम आउण वाली होर कोई गल नहीं। ना ही होर, होर कोई कम तेरे, तेरी आत्मा दे काज सवारन वाला नहीं है। हां जी।
रहाओ वड्डे वड्डे जो दुनियादार।
वड्डे वड्डे जो दुनियादार। दुनियादार आकीदा है जायदादां जोड़न वाले, उन्हां नूं आख्या दुनियादार। जो जायदादां पिछे लग जांदे ने उन्हां नूं दुनियादार आख्या। वड्डे वड्डे जो दुनियादार, ते इहदा अर्थ अगे पूरा हुंदा अगली तुक च।
काहूं काज नाहीं गावार।
काहूं काज नाहीं गावार। ऐ मूर्ख, वड्डे वड्डे जो दौलत इकट्ठी करन वाले ने, उन्हां लई दौलत उन्हां दा कोई कम नहीं सवारदी। काहूं काज किसे कम नहीं आउंदी। ना ही गावार, मूर्ख। तो दुनियादारां लई उन्हां दी दौलत अगे कम नहीं आउंदी। गावार आखदे ने मूर्ख नूं। हां जी।
हरी कदास नीच कुल सुणे।
हरी का दास नीच कुल पर सुने, सुनिया जांदा है, सुने ओदी सुनाई हुंदी है। जड़ा भगत है हरी दा दास है, भगत है कहिंदे ने, ओ सुनिया जांदा है, सुने लोक उसकी सिख्या सुनदे ने, लोक उसका उपदेश सुनदे ने, ओ सुनिया जांदा है। वड्डे वड्डे दुनियादारां दी कोई बात नहीं पुछदा, लेकिन बेशक नीच कुल दा होवे पर होवे हरी दा भगत, होवे परमेश्वर जी दा भगत, तां ओदी गल सुनी जांदी है, ओदा उपदेश सुनिया जांदा है, ओदी सिख्या सुनी जांदी है। हां जी।
तिसके संग खिन मैं उदरे।
तिसके संग खिन मैं उदरे। संग संगत कीत्या, ऐसे हरी दे दास, ਭਾਵਾਂ ਉਹ ਨੀਚ ਕੁਲਦਾਏ ਉਸ ਦੀ ਸੰਗਤ ਕੀਤਿਆਂ ਖਿਨ ਮੈਂ ਉਧਰੈ ਪਲ ਵਿੱਚ ਹੀ ਬੰਦੇ ਦਾ ਉਧਾਰ ਹੋ ਜਾਂਦਾ ਖਿਨ ਮੈਂ ਉਧਰੈ ਹੁਣ ਮੈਂ ਖਿਨ ਦੇ ਖਿਆਲ ਕਰ ਰਿਹਾ ਸਾਂ ਕਈ ਵਾਰ ਬਾਣੀ ਚ ਵੀ ਆਉਂਦਾ ਹੈ ਕੋਈ ਚਿਤ ਲਾ ਕੇ ਨਾਮ ਸੁਣੇ ਤੇ ਖਿਨ ਵਿੱਚ ਉਧਾਰ ਖਿਨ ਵਿੱਚ ਬਾਰ ਉਤਾਰਾ ਇਹ ਖਿਨ ਕੀ ਹੈ ਸਮਾਂ ਬੜੀ ਰੈਲੇਟਿਵ ਚੀਜ਼ ਹੁੰਦੀ ਹੈ ਖਿਨ ਜਪਣ ਵਾਲਾ ਭਾਵ ਹੈ ਖਿਨ ਖਿਨ ਜਪਣ ਵਾਲਾ ਸਵਾਸ ਸਵਾਸ ਜਪਣ ਵਾਲਾ ਅਸੀਂ ਲਾ ਲੈਂਦੇ ਹਾਂ ਖਿਨ ਜਪਣਾ ਕੀ ਪਲਕ ਭਰ ਜਪ ਲਿਆ ਲੇਕਿਨ ਖਿਨ ਰਿਪੀਟਿਡ ਹੈ ਉੱਥੇ ਖਿਨ ਖਿਨ ਜਪਣ ਵਾਲਾ ਸਵਾਸ ਸਵਾਸ ਜਪਣ ਵਾਲਾ ਇੱਕ ਇੱਕ ਪਲ ਦਾ ਫਾਇਦਾ ਉਠਾਉਣ ਵਾਲਾ ਕਿਣਕਾ ਦੇ ਪਿਆਰ ਦੀ ਗੱਲ ਹੈ ਪ੍ਰੇਮ ਲੱਗਣਾ ਚਾਹੀਦਾ ਸੱਚਾ ਤੇ ਜਿਹਨੂੰ ਇੱਕ ਵਾਰੀ ਸੱਚਾ ਪ੍ਰੇਮ ਲੱਗ ਜਾਏ ਉਹ ਤੇ ਹਮੇਸ਼ਾ ਦਾ ਪ੍ਰੇਮ ਹੁੰਦਾ ਪ੍ਰੇਮ ਸੱਚਾ ਜਿਹੜਾ ਹੁੰਦਾ ਹੈ ਉਹ ਲੱਗਦਾ ਹੀ ਖਿਨ ਵਿੱਚ ਹੈ ਔਰ ਜਦੋਂ ਲੱਗਦਾ ਹੈ ਤੇ ਸਦਾ ਲਈ ਲੱਗ ਜਾਂਦਾ ਹੈ ਇਵੇਂ ਜਦੋਂ ਖਿਨ ਖਿਨ ਜਪ ਕੇ ਬੰਦਾ ਤਿਆਰ ਹੋ ਜਾਂਦਾ ਹੈ ਤਾਂ ਫਿਰ ਜਦੋਂ ਉਧਾਰ ਹੁੰਦਾ ਹੈ ਹਮੇਸ਼ਾ ਲਈ ਹੋ ਜਾਂਦਾ ਹੈ ਤੋ ਖਿਨ ਤੋ ਭਾਵ ਹੈ ਖਿਨ ਖਿਨ ਪਲ ਪਲ ਆਖਦੇ ਨੇ ਕੀ ਇੱਥੇ ਸਤਿਗੁਰੂ ਤਿਸ ਕੈ ਸੰਗ ਖਿਨ ਮੈਂ ਉਧਰੈ ਐਸੇ ਭਗਤ ਦੀ ਸੰਗਤ ਕੀਤਿਆਂ ਔਰ ਪਲ ਪਲ ਨਾਮ ਉਸਦੀ ਹਜ਼ੂਰੀ ਵਿੱਚ ਜਪਿਆਂ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਐਸਿਆਂ ਦੀ ਸੰਗਤ ਵਿੱਚ ਖਿਨ ਖਿਨ ਨਾਮ ਜਪੀਦਾ ਹੈ ਪਲ ਪਲ ਸਿਮਰੀਦਾ ਹੈ ਇਸ ਤਰ੍ਹਾਂ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਲੇਕਿਨ ਖਿਨ ਵਾਲੀ ਗੱਲ ਤੇ ਸਾਨੂੰ ਬਹੁਤ ਪਾਉਂਦੀ ਹੈ ਕਿ ਜਾਦੂ ਮੰਦਰ ਤੇ ਅਸੀਂ ਲੱਭਦੇ ਹਾਂ ਕਿ ਇੰਜ ਟੂਣਾ ਹੋ ਜਾਏ ਤੇ ਖਿਨੀ ਜੀ ਕੰਮ ਬਣ ਜਾਏ ਤੋ ਜਿੱਥੇ ਸਤਿਗੁਰੂ ਖਿਨ ਆਖਦੇ ਨੇ ਉੱਥੇ ਪਾਵੇ ਖਿਨ ਖਿਨ ਦਾ ਪਲ ਪਲ ਦਾ ਖਿਨ ਜਪਣ ਲੱਗ ਪਵੇ ਭਾਵ ਖਿਨ ਖਿਨ ਸਵਾਸ ਸਵਾਸ ਪਲ ਪਲ ਹਾਂਜੀ
ਕੋਟ ਮਜਨ ਜਾ ਕੇ ਸੁਣ ਨਾਮ
ਕੋਟ ਮਜਨ ਜਾ ਕੇ ਸੁਣੇ ਨਾਮ ਐਸੀ ਭਗਤ ਦਾ ਜੋ ਰੱਬ ਨਾਲ ਜੁੜਿਆ ਹੈ ਨਹੀਂ ਕੋਟ ਮਜਨ ਜਾ ਕੇ ਸੁਣੇ ਨਾਮ ਜਾ ਕੇ ਆਇਆ ਜਿਸ ਪ੍ਰਭੂ ਦਾ ਜਾ ਕੇ ਕਿਸ ਲਈ ਆਇਆ ਜਿਸ ਪ੍ਰਭੂ ਲਈ ਜਾ ਕੇ ਸੁਣੇ ਨਾਮ ਜਿਸ ਜਿਸ ਪ੍ਰਭੂ ਦਾ ਨਾਮ ਸੁਣਿਆ ਕਰੋੜਾਂ ਇਸ਼ਨਾਨ ਹੋ ਜਾਂਦੇ ਨੇ ਕੋਟ ਮਜਨ ਕੋਟ ਕਰੋੜ ਮਜਨ ਇਸ਼ਨਾਨ ਕਰੋੜਾਂ ਇਸ਼ਨਾਨ ਹੋ ਜਾਂਦੇ ਨੇ ਜਾ ਕੇ ਜਿਸ ਪ੍ਰਭੂ ਦਾ ਸੁਣ ਨਾਮ ਨਾਮ ਸੁਣ ਕੇ ਜਿਸ ਪਰਮੇਸ਼ਰ ਜੀ ਦਾ ਨਾਮ ਸੁਣ ਕੇ ਕਰੋੜਾਂ ਇਸ਼ਨਾਨ ਹੋ ਜਾਂਦੇ ਨੇ ਅੱਗੋਂ ਫਿਰ ਚਾਲੂ ਹੈ ਤੁਕ ਹਾਂਜੀ
ਕੋਟ ਪੂਜਾ ਜਾ ਕੇ ਹੈ ਧਿਆਨ
ਜਿਸ ਦਾ ਧਿਆਨ ਧਰਿਆ ਕਰੋੜਾਂ ਹੀ ਪੂਜਾ ਹੋ ਜਾਂਦੀਆਂ ਨੇ ਜਿਸ ਦਾ ਧਿਆਨ ਧਰਿਆ ਜਿਸ ਵਿੱਚ ਜਿਸ ਪ੍ਰਭੂ ਵਿੱਚ ਧਿਆਨ ਧਰਿਆ ਜਾਂ ਕਹਿ ਧਿਆਨ ਜਾਂ ਕਹਿ ਹੈ ਧਿਆਨ ਜਿਸ ਦੇ ਧਿਆਨ ਵਿੱਚ ਆ ਗਿਆ ਪ੍ਰਭੂ ਜਿਸ ਦੀ ਸੁਰਤ ਜੁੜ ਗਈ ਹੈ ਪ੍ਰਭੂ ਨਾਲ ਉਹਦੀਆਂ ਕਰੋੜਾਂ ਪੂਜਾ ਪ੍ਰਵਾਨ ਹੋ ਰਹੀਆਂ ਨੇ ਉਸ ਨੂੰ ਵੱਖਰੀ ਕੋਈ ਪੂਜਾ ਕਰਨ ਦੀ ਲੋੜ ਨਹੀਂ ਹੈ ਤੋ ਕੋਟ ਮਜਨ ਤੇ ਕੋਟ ਪੂਜਾ ਕੀ ਹੈ ਹੈ ਤੇ ਕਰਮ ਕਾਂਡ ਬੰਦੇ ਕਰਦੇ ਨੇ ਕਰਮ ਕਾਂਡ ਤੁਸੀਂ ਕਹੋਗੇ ਪੂਜਾ ਵੀ ਕਰਮ ਕਾਂਡ ਪੂਜਾ ਜ ਤੇ ਬੰਦਗੀ ਆਮ ਚ ਕੀ ਫਰਕ ਹੈ ਸਮਝਣ ਜੋਗੀ ਗੱਲ ਹੈ ਸਮਝਾਨਾ ਹੁਣ ਪਹਿਲਾਂ ਤਾਂ ਕਹਿੰਦੇ ਨੇ ਕੋਟ ਮਜਨ ਹੋ ਜਾਂਦੇ ਨੇ ਕੋਟ ਮਜਨ ਜਾਂਕਾ ਸੁਣੇ ਨਾਮ ਜਿਸ ਪ੍ਰਭੂ ਦਾ ਨਾਮ ਸੁਣਿਆ ਕਰੋੜਾਂ ਇਸ਼ਨਾਨ ਹੋ ਜਾਂਦੇ ਨੇ ਤੋ ਇਹ ਤੀਰਥ ਇਸ਼ਨਾਨ ਵੀ ਗੁਰਬਾਣੀ ਨੇ ਕਰਮ ਕਾਂਡ ਵਿੱਚ ਲਏ ਨੇ ਕਿਉਂਕਿ ਗੁਰਬਾਣੀ ਬਾਣੀ ਪੜ੍ਹਨਾ ਬਾਣੀ ਵਿਚਾਰਨੀ, ਨਾਮ ਜਪਣਾ, ਇਸੇ ਨੂੰ ਤੀਰਥ ਇਸ਼ਨਾਨ ਆਖਦੀ ਹੈ। ਤੋ ਜਿਵੇਂ ਇਹ ਤੀਰਥ ਇਸ਼ਨਾਨ ਇੱਕ ਕੋਟ ਕਰਮ ਦੱਸਿਆ, ਇੱਕ ਇਵੇਂ ਕੋਟ ਪੂਜਾ ਹੈ, ਇਹ ਵੀ ਕਰਮ ਕਾਂਡ ਦੱਸਿਆ। ਪੂਜਾ ਕੀ ਹੁੰਦੀ ਹੈ, ਪੂਜਾ ਤੇ ਬੰਦਗੀ ਚ ਕੀ ਫਰਕ ਹੈ? ਪੂਜਾ ਅਰਚਾ ਦੇ ਨਾਲ ਜੁੜੀ ਹੁੰਦੀ ਹੈ। ਅਰਚਾ ਤੋਂ ਭਾਵ ਕੁਛ ਅਰਪਣ ਕਰਨਾ, ਅੱਗੇ ਰੱਖਣਾ, ਧੂਪ ਦੀਪ ਜਲਾਈ ਦੀ ਹੈ, ਕੁਛ ਪੇਟਾ ਰੱਖੀ ਦੀ ਹੈ ਅੱਗੇ। ਪੇਟਾ ਪਾਵਾਂ ਬ੍ਰਾਹਮਣ ਹੀ ਅੱਗੇ ਲੈ ਜਾਂਦੇ ਸਨ, ਜਾਂ ਇਸੇ ਤਰ੍ਹਾਂ ਦਾਨ ਚ ਦੇ ਦਿੱਤੀ ਜਾਂਦੀ ਸੀ, ਲੇਕਿਨ ਪੇਟਾ ਰੱਖੀ ਜਾਂਦੀ ਸੀ, ਧੂਪ ਦੀਪ ਕੀਤੀ ਜਾਂਦੀ ਸੀ। ਇਸ ਨੂੰ ਕਹਿੰਦੇ ਨੇ ਪੂਜਾ। ਤੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਹੈ, ਉਹ ਤੇ ਕਹਿੰਦਾ ਹੈ ਧੂਪ ਦੀਪ ਨਹੀਂ ਵੇਦੇ ਬਸ। ਵੇਦਾਂ ਨੂੰ, ਧਰਮ ਗ੍ਰੰਥਾਂ ਨੂੰ ਕੋਈ ਨੱਕ ਤੇ ਨਹੀਂ ਲੱਗਾ, ਵਾਸਾ ਕਹਿੰਦੇ ਨੇ, ਵਾਸ ਨੱਕ। ਤੋ ਫਿਰ ਵਾਸ਼ਨਾ ਤੇ ਉਹਨਾਂ ਨੂੰ ਜਾਣਦੀ ਕੋਈ ਨਹੀਂ, ਨਾ ਹੀ ਅੱਖਾਂ ਲੱਗੀਆਂ ਨੇ, ਤੋ ਦੀਵਿਆਂ ਦਾ ਚਾਨਣ ਕੋਈ ਜਾਣਦਾ ਨਹੀਂ ਉਹਨਾਂ। ਜਿਵੇਂ ਧੂਪ ਤੋਂ ਖਾਈ ਦੀ ਹੈ, ਧੂਪਾਂ ਦੀ ਸੁਗੰਧੀ ਤੇ ਉਹਨਾਂ ਨੂੰ ਜਾਣਦੀ ਕੋਈ ਨਹੀਂ। ਇਵੇਂ ਜਿਵੇਂ ਵਾਨਗੀਆਂ ਸਾਹਮਣੇ ਰੱਖੀ ਦੀਆਂ ਨੇ, ਤੋ ਗ੍ਰੰਥਾਂ ਨੂੰ ਜੇ ਮੰਨ ਲਈਏ ਕਿ ਗ੍ਰੰਥ ਛਕਦੇ ਨੇ, ਇਹ ਗੱਲ ਨਹੀਂ ਹੈ, ਇਹ ਤੇ ਅਰਚਾ ਹੋ ਗਈ ਹੈ। ਅਰਚਾ ਦਾ ਤੇ ਖੰਡਨ ਕੀਤਾ ਹੈ ਸਤਿਗੁਰਾਂ ਨੇ। ਸਤਿਗੁਰਾਂ ਨੇ ਇਸ ਨੂੰ ਵੀ ਕਰਮ ਕਾਂਡ ਚ ਲਿਆ ਹੈ। ਕਹਿੰਦੇ ਨੇ ਕਿ ਕਰੋੜਾਂ ਅਰਚਾਵਾਂ ਹੋ ਹੀ ਜਾਂਦੀਆਂ ਨੇ, ਕਰਨ ਦੀ ਲੋੜ ਨਹੀਂ। ਜਿਹੜੇ ਅਰਚਾ ਦੇ ਪੁਜਾਰੀ ਨੇ ਉਹਨਾਂ ਨੂੰ ਦੱਸ ਰਹੇ ਨੇ ਕਿ ਹੋ ਹੀ ਜਾਂਦੀਆਂ ਨੇ। ਕਿਸ ਤਰ੍ਹਾਂ? ਜਾਂ ਕਹਿ ਹੈ ਧਿਆਨ, ਜਿਨ੍ਹਾਂ ਦੀ ਸੁਰਤ ਵਿੱਚ ਪ੍ਰਭੂ ਵਸ ਗਿਆ ਹੈ, ਜਿਨ੍ਹਾਂ ਦੇ ਧਿਆਨ ਵਿੱਚ ਪ੍ਰਭੂ ਵਸ ਗਿਆ, ਉਹਨਾਂ ਦੀ ਅਰਚਾ ਹੋ ਰਹੀ ਹੈ, ਉਹਨਾਂ ਨੂੰ ਵੱਖਰੀ ਅਰਚਾ ਕਰਨ ਦੀ ਲੋੜ ਨਹੀਂ, ਐਸਾ ਕਹਿ ਰਹੇ। ਇਸੇ ਤਰ੍ਹਾਂ ਜਿਹੜੇ ਨਾਮ ਸੁਣ ਰਹੇ ਨੇ, ਉਹਨਾਂ ਦੇ ਇਸ਼ਨਾਨ ਹੋ ਰਹੇ ਨੇ, ਉਹਨਾਂ ਨੂੰ ਵੱਖਰੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਹਾਂਜੀ, ਹਾਂਜੀ। ਧੂਪ ਦੀਪ ਨਹੀਂ ਵੇਦੈ ਬਾਸਾ, ਕੈਸੇ ਭਗਤੀ ਕਰੇ ਰਵਿਦਾਸਾ। ਧੂਪ ਦੀਪ ਨਹੀਂ ਵੇਦੈ ਬਾਸਾ, ਕੈਸੇ ਭਗਤੀ ਕਰੇ ਰਵਿਦਾਸਾ। ਭਗਤ ਰਵਿਦਾਸ ਜੀ ਦਾ ਸ਼ਬਦ ਹੈ ਗੁਰਬਾਣੀ ਵਿੱਚ, ਔਰ ਸਤਿਗੁਰੂ ਆਖਦੇ ਨੇ ਦੀਵਾ ਮੇਰਾ ਏਕ ਨਾਮ। ਕਹਿੰਦੇ ਨੇ ਸਤਿਗੁਰੂ, ਕਹਿੰਦੇ ਨੇ ਦੀਵਾ ਮੇਰਾ ਏਕ ਨਾਮ, ਇੱਕ ਪ੍ਰਭੂ ਜੀ ਦਾ ਨਾਮ ਮੇਰੇ ਲਈ ਦੀਵਾ ਹੈ, ਉਹ ਚਾਨਣਾ ਦਿੰਦਾ, ਉਹ ਮੇਰੀ ਆਤਮਾ ਚ ਚਾਨਣਾ ਲਿਆ ਸਕਦਾ, ਦੂਜੇ ਦੀਵੇ ਕਿਵੇਂ ਲਿਆ ਸਕਦੇ? ਦੁੱਖ ਵਿੱਚ ਪਾਇਆ ਤੇਲ, ਔਰ ਦੀਵਾ ਐਸਾ ਹੈ ਕਿ ਉਹ ਦੁੱਖ ਸਾੜ ਦਿੰਦਾ। ਇਹ ਤੁਹਾਡੇ ਦੀਵੇ ਤੇ ਕਿਸੇ ਕੰਮ ਨਹੀਂ ਆਉਂਦੇ, ਉਹ ਦੀਵਾ ਜੋ ਮੈਂ ਅੰਦਰ ਜਲਾਉਣਾ ਹੈ ਪਰਮਾਤਮਾ ਦੀ ਜੋਤ ਦਾ, ਉਸ ਵਿੱਚ ਤੇ ਮੇਰੇ ਦੁੱਖ ਸੜ ਜਾਂਦੇ ਨੇ। ਇਹੋ ਜਿਹੀਆਂ ਤੁਕਾਂ ਆਉਂਦੀਆਂ, ਉਸ ਵੱਲ ਧਿਆਨ ਨਹੀਂ ਦਿੰਦਾ ਬੰਦਾ। ਤੋ ਫਿਰ ਜੋਤਾਂ ਮਗਰ ਜਾਂਦਾ ਹੈ। ਹਾਂਜੀ।
ਕੋਟ ਪੁੰਨ ਸੁਣ ਹਰੀ ਕੀ ਬਾਣੀ,
ਕਰੋੜਾਂ ਹੀ ਪੁੰਨ ਹੋ ਜਾਂਦੇ ਨੇ, ਕੋ ਵੱਖਰੇ ਪੁੰਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਜੇ ਹਰੀ ਦੀ ਬਾਣੀ ਸੁਣੇ। ਇੰਜ ਨਹੀਂ ਕਹਿੰਦੇ ਕਿ ਪੁੰਨ ਕਰਨਾ ਕੋਈ ਮਾੜੀ ਚੀਜ਼ ਹੈ। ਕਿਸੇ ਗਰੀਬ ਗੁਰਬੇ ਨੂੰ ਕੋਈ ਮਿਲ ਜਾਏ, ਦਾਨ ਪੁੰਨ ਕੀਤਾ ਜਾਏ, ਕੋਈ ਮਾੜੀ ਚੀਜ਼ ਨਹੀਂ ਹੈ। ਪਰ ਇਹ ਮੰਨ ਕੇ ਕੀਤਾ ਜਾਏ ਕਿ ਪਹੁੰਚ ਨਹੀਂ ਹੈ ਫਿਰ ਵੀ ਕਰੋ, ਇਸ ਤਰ੍ਹਾਂ ਪ੍ਰਭੂ ਨੂੰ ਰਿਜਾ ਦਿਆਂਗੇ, ਤੋ ਕਹਿੰਦੇ ਨੇ ਗਲਤ ਗੱਲ ਹੈ। ਕੋਟ ਪੁੰਨ ਹੋ ਹੀ ਰਹੇ ਨੇ ਜਿਹੜਾ ਹਰੀ ਦੀ ਬਾਣੀ ਪੜ ਲਿਆ। ਕੋਟ ਪੁੰਨ ਸੁਣੈ ਹਰ ਕੀ ਬਾਣੀ, ਹਰੀ ਦੀ ਬਾਣੀ ਜਿਹੜਾ ਸੁਣ ਰਿਹਾ ਹੈ, ਉਹ ਕਰੋੜਾਂ ਪੁੰਨ ਕਰ ਹੀ ਰਿਹਾ ਹੈ। ਹਾਂਜੀ।
ਕੋਟ ਫਲਾਂ ਗੁਰ ਤੇ ਬਿਦ ਜਾਣੀ,
ਕੋਟ ਫਲਾਂ ਗੁਰ ਤੇ ਬਿਦ ਜਾਣੀ, ਇਹ ਸਾਰੇ ਕਰੋੜਾਂ ਹੀ ਫਲ ਪਾ ਲੈਣ ਵਾਲੀ ਜੋ ਵਿਧੀ ਹੈ, ਇਹ ਤੇ ਮੈਂ ਗੁਰੂ ਤੋਂ ਜਾਣੀ ਹੈ। ਗੁਰੂ ਨੇ ਮੈਨੂੰ ਦੱਸ ਪਾਈ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਨਾਮ ਸੁਣਨ ਨਾਲ ਕਰੋੜਾਂ ਫਲ ਮਿਲਦੇ ਨੇ, ਪੂਜਾ ਅਰਚਾ ਨਾਲ ਨਹੀਂ ਮਿਲਦੇ, ਤੀਰਥ ਇਸ਼ਨਾਨ ਨਾਲ ਨਹੀਂ ਮਿਲਦੇ, ਇਹ ਸੋਜੀ ਮੈਨੂੰ ਗੁਰੂ ਨੇ ਦਿੱਤੀ। ਹੁਣ ਵੇਖ ਲੋ ਕਹਿ ਰਹੇ ਨੇ ਇਹ ਸੋਜੀ ਗੁਰੂ ਤੋਂ ਹੈ, ਗੁਰੂ ਮੇਰਾ ਕਹਿ ਰਿਹਾ ਹੈ। ਕੀ ਕਹਿ ਰਿਹਾ? ਕੋਟ ਫਲਾਂ, ਇਹ ਕੋਟ ਫਲਾਂ ਵਾਲੀ ਜਿਹੜੀ ਸੋਜੀ ਹੈ ਨਾ, ਇਹ ਗੁਰੂ ਤੇ ਵਿਧ ਜਾਣੀ, ਇਹ ਵਿਧੀ ਕਿ ਕਰੋੜਾਂ ਫਲ ਮਿਲ ਜਾਂਦੇ ਨੇ, ਨਾਮ ਸੁਣਿਆ ਨਾਮ ਜਪਿਆ, ਇਹ ਵਿਧੀ ਮੈਂ ਗੁਰੂ ਤੋਂ ਜਾਣੀ ਹੈ। ਪੰਡਿਤਾਂ ਨੇ ਇਹ ਵਿਧੀ ਨਹੀਂ ਦੱਸੀ। ਪੰਡਿਤ ਆਖਦੇ ਨੇ ਇਹੀ ਕਰੋ ਤੇ ਤਰੋਗੇ, ਮੇਰਾ ਗੁਰੂ ਆਖਦਾ ਹੈ ਇਹ ਸਭਨਾਂ ਦੀ ਲੋੜ ਨਹੀਂ, ਜੇ ਨਾਮ ਜਪੋਗੇ ਤੇ ਤਰੋਗੇ। ਤੋ ਇਹ ਵਿਧ, ਇਹ ਕਰੋੜਾਂ ਫਲਾਂ ਵਾਲੀ ਜੋ ਵਿਧੀ ਇਹ ਦੱਸੀ ਗਈ ਹੈ ਸ਼ਬਦ ਵਿਚ, ਇਹ ਤੇ ਗੁਰੂ ਤੋਂ ਹੀ ਸੋਝੀ ਆਉਂਦੀ ਹੈ, ਗੁਰੂ ਤੋਂ ਪਤਾ ਲੱਗਦਾ। ਹੁਣ ਦੇਖੋ ਇਸ ਨਾਲ ਸਪਸ਼ਟ ਗੱਲ ਹੋਰ ਕਿੱਥੇ ਹੋ ਗਈ? ਕਹਿੰਦੇ ਨੇ ਇਹ ਤੇ ਗੁਰੂ ਆਖ ਰਹੇ, ਗੁਰ ਤੇ ਜਾਣੀ। ਹਾਂਜੀ,
ਮਨ ਆਪਣੇ ਮੈਂ ਫਿਰ ਫਿਰ ਚੇਤ,
ਮਨ ਆਪਣੇ ਮੈਂ ਫਿਰ ਫਿਰ ਚੇਤ, ਫਿਰ ਫਿਰ ਕਹਿੰਦੇ ਨੇ ਮੁੜ ਮੁੜ ਕੇ, ਰਿਪੀਟ ਕਰ, ਚੇਤ ਚੇਤੇ ਕਰ, ਕਿਸ ਨੂੰ? ਪਰਮਾਤਮਾ ਨੂੰ। ਮੁੜ ਮੁੜ ਕੇ ਪ੍ਰਭੂ ਜੀ ਨੂੰ ਚੇਤੇ ਕਰ, ਮੁੜ ਮੁੜ ਕੇ ਉਸਦਾ ਨਾਮ ਸਿਮਰ, ਘੜੀ ਘੜੀ ਸਿਮਰ, ਸਿਮਰਦਾ ਹੀ ਰਹੋ। ਹਾਂਜੀ,
ਬਿਨਸ ਜਾਏ ਮਾਇਆ ਕੇ ਹੇਤ,
ਇਸ ਤਰ੍ਹਾਂ ਮਾਇਆ ਦੀ ਜਿਹੜੀ ਪਕੜ ਹੈ, ਇਸ ਤਰ੍ਹਾਂ ਜਿਹੜਾ ਤੇਰਾ ਮਾਇਆ ਨਾਲ ਪ੍ਰੇਮ ਪਿਆ ਹੈ ਉਹ ਟੁੱਟ ਜਾਏਗਾ। ਮਾਇਆ ਦਾ ਹੇਤ ਉਂਝ ਨਹੀਂ ਟੁੱਟਦਾ, ਤੂੰ ਸਮਝਾ ਦਿੱਤਾ ਕਿਵੇਂ ਟੁੱਟਦਾ। ਮੁੜ ਮੁੜ ਕੇ ਜਪੋ, ਮੁੜ ਮੁੜ ਕੇ ਜਪੋ। ਇਹ ਜੋ ਜਪਣ ਹੈ ਇਹ ਮਾਇਆ ਦਾ ਹੇਤ ਤੋੜ ਦਿੰਦਾ, ਆਪ ਬੰਦਾ ਨਹੀਂ ਤੋੜ ਸਕਦਾ, ਖੁਦ ਨਹੀਂ ਬੰਦਾ ਤੋੜ ਸਕਦਾ। ਤੋ ਆਖਦੇ ਨੇ ਫਿਰ ਦੁਹਰਾਉਣਾ ਬੇਟੇ,
ਬਿਨਸ
ਕੋਟ ਫਲਾਂ ਗੁਰਦੇ ਵਿਦ ਜਾਣੀ, ਮਨ ਆਪਣੇ ਮੈਂ ਫਿਰ ਫਿਰ ਚੇਤ, ਬਿਨਸ ਜਾਏ ਮਾਇਆ ਕੇ ਹੇਤ। ਹੇਤ ਕਹਿੰਦੇ ਨੇ ਪਿਆਰ ਨੂੰ। ਇਸ ਤਰ੍ਹਾਂ ਜਿਹੜਾ ਤੇਰਾ ਹੇਤ ਬਣਿਆ ਨਾ ਮਾਇਆ ਨਾਲ, ਜਿਹੜਾ ਤੇਰਾ ਪਿਆਰ ਬੱਝ ਗਿਆ ਮਾਇਆ ਨਾਲ, ਇਹ ਟੁੱਟ ਜਾਏਗਾ, ਉਥੋਂ ਟੁੱਟ ਕੇ ਪਰਮੇਸ਼ਰ ਨਾਲ ਲੱਗ ਜਾਏਗਾ। ਹਾਂਜੀ,
ਹਰੀ ਅਵਿਨਾਸ਼ੀ ਤੁਮਰੇ ਸੰਗ,
ਹਰ ਅਵਿਨਾਸ਼ੀ ਤੁਮਰੇ ਸੰਗ, ਅਵਿਨਾਸ਼ੀ ਪ੍ਰਭੂ ਸਦਾ ਤੇਰੇ ਨਾਲ ਹੈ, ਹਮੇਸ਼ਾ ਤੇਰੇ ਨਾਲ ਹੈ, ਸੰਗ ਤੇਰੇ ਵਿੱਚ ਹੀ ਹੈ, ਤੇਰੇ ਨਾਲ ਹੀ ਹੈ। ਹਾਂਜੀ,
ਮਨ ਮੇਰੇ ਰਚ ਰਾਮ ਕੇ ਰੰਗ,
ਮਨ ਮੇਰੇ ਰਚ ਰਾਮ ਕੇ ਰੰਗ, ਰਚ ਰਚ ਰਾਮ ਕੇ ਰੰਗ। ਰੰਗ ਕੀ ਹੈ? ਪਿਆਰ, ਰਾਮ ਪ੍ਰਭੂ ਜੀ, ਰਚ ਜਾ ਪ੍ਰਭੂ ਦੇ ਪਿਆਰ ਵਿੱਚ, ਭਾਵ ਰੋਮ ਰੋਮ ਵਿੱਚ ਪ੍ਰਭੂ ਦਾ ਪਿਆਰ ਸਮਾ ਜਾਏ, ਰੋਮ ਰੋਮ ਵਿੱਚ ਪਰਮੇਸ਼ਰ ਦਾ ਪਿਆਰ ਰਚ ਜਾਏ, ਸਮਾ ਜਾਏ। ਹਾਂਜੀ,
ਜਾਂ ਕੈ ਕਾਮ ਉਤਰੇ ਸਭ ਭੂਖ,
ਜਾਂ ਕੈ ਕਾਮ ਉਤਰੇ ਸਭ ਭੂਖ। ਇਹ ਕਾਮ ਕੀ ਹੈ? ਜਿਸ ਨਾਲ ਭੁੱਖ ਉਤਰਦੀ ਹੈ, ਇਹ ਹੈ ਸੇਵਾ ਭਗਤੀ ਵਾਲਾ ਕੰਮ, ਇਹ ਹੈ ਨਾਮ ਜਪਣ ਵਾਲਾ, ਭਗਤੀ ਕਰਨ ਵਾਲਾ ਕੰਮ। ਤੂੰ ਕਹਿੰਦੇ ਨੇ ਜਾਂ ਕਹਿ ਜਿਸ ਪ੍ਰਭੂ ਦੇ ਕਾਮ, ਕਾਮ ਹੈ ਭਗਤੀ ਵਾਲਾ ਕੰਮ, ਜਿਸ ਪ੍ਰਭੂ ਦੀ ਭਗਤੀ ਕੀਤਿਆਂ ਉਤਰੈ ਸਭ ਭੁੱਖ, ਸਾਰੀ ਭੁੱਖ ਉਤਰ ਜਾਂਦੀ ਹੈ। ਤੂੰ ਕਹਿੰਦੇ ਨੇ ਤੂੰ ਉਹ ਕੰਮ ਕਰ, ਸੇਵਾ ਭਗਤੀ ਵਾਲਾ ਕੰਮ, ਪ੍ਰਭੂ ਜੀ ਦੀ ਸੇਵਾ ਭਗਤੀ ਵਾਲਾ ਕੰਮ ਤੂੰ ਕਰ, ਜਿਸ ਕੰਮ ਕੀਤਿਆਂ ਸਾਰੀ ਭੁੱਖ ਬੰਦੇ ਦੀ ਉਤਰ ਜਾਂਦੀ ਹੈ। ਕਿਹੜੀ ਭੁੱਖ? ਪੇਟ ਦੀ ਭੁੱਖ ਉਤਰ ਜਾਂਦੀ ਹੈ, ਤੂੰ ਪੇਟ ਦੀ ਭੁੱਖ ਤੇ ਲੱਗੇਗੀ। ਭੁੱਖ ਕਿਹੜੀ ਹੈ? ਮਾਇਆ ਦੀ ਭੁੱਖ, ਦੌਲਤ ਦੀ ਭੁੱਖ, ਹੋਰ ਹੋਰ ਪਾ ਲੈਣ ਦੀ ਭੁੱਖ, ਇਹ ਮਿਟ ਜਾਏਗੀ। ਹਾਂਜੀ,
ਜਾਂ ਕਹਿ ਕਾਮ ਨਾ ਜੋ ਹੈ ਦੂਤ,
ਜਾਂ ਕਹਿ ਕਾਮ ਨਾ ਜੋ ਹੈ ਦੂਤ। ਤੋ ਜਾਂ ਕਹਿ ਕਾਮ ਦਾ ਮਤਲਬ ਜਿਸ ਪ੍ਰਭੂ ਦੀ ਭਗਤੀ ਕੀਤਿਆਂ, ਜਿਸ ਪ੍ਰਭੂ ਦਾ ਨਾਮ ਜਪਿਆਂ। ਇਹ ਕੰਮ ਕਿਹੜਾ ਹੈ? ਕਾਮ ਕਿਹੜਾ ਕਾਮ ਹੈ? ਭਗਤੀ ਦਾ ਕੰਮ। ਜਾਂ ਕਹਿ ਜਿਸ ਪ੍ਰਭੂ, ਜਿਸ ਪ੍ਰਭੂ ਦੀ ਭਗਤੀ ਕੀਤਿਆਂ, ਨਾ ਜੋ ਹੈ ਦੂਤ। ਜੋ ਹੈ ਘੂਰਨਾ, ਤਾੜਨਾ, ਚੂਹੇ ਦਾ ਕੀ ਅਰਥ ਹੁੰਦਾ ਹੈ? ਅੱਖਾਂ ਨਾਲ ਕੂਰਨਾ, ਤਾੜਨਾ, ਡਰਾਉਣਾ, ਕੂਰ ਕੂਰ ਕੇ ਕਿਸੇ ਵੱਲ ਤੱਕਣਾ, ਡਰਾਉਣਾ, ਅੱਖਾਂ ਨਾਲ ਹੀ ਡਰਾਉਣਾ। ਆਖਦੇ ਨੇ ਜਾਂ ਕਹਿ ਕਾਮ ਨਾ ਜੋ ਹੈ ਦੂਤ, ਜੇ ਤੂੰ ਉਸਦੀ ਭਗਤੀ ਵਿਚ ਲੱਗ ਜਾਏ ਤੇ ਜਮ ਤੈਨੂੰ ਡਰਾਉਣਗੇ ਨਹੀਂ, ਤੈਨੂੰ ਤਾੜਨਗੇ ਨਹੀਂ। ਜਾਂ ਕਹਿ ਕਾਮ,
ਜਾਂ ਕਹਿ ਕਾਮ ਤੇਰਾ ਵੱਡ ਗਮਰ,
ਜਾਂ ਕਹਿ ਕਾਮ ਤੇਰਾ ਵੱਡ ਗਮਰ। ਗਮਰ ਕਹਿੰਦੇ ਨੇ ਨਾਮਣਾ, ਤੇਜ, ਪ੍ਰਤਾਪ, ਫੇਮ, ਰੈਪੂਟੇਸ਼ਨ, ਫੇਮ, ਨਾਮਣਾ। ਭਗਤ ਜਿਹੜਾ ਨਾਮ ਜਪਣ ਵਾਲਾ ਹੈ, ਬੰਦਗੀ ਕਰਨ ਵਾਲਾ ਹੈ, ਉਹਦਾ ਨਾਮਣਾ ਬੜਾ ਉੱਚਾ ਹੋ ਜਾਂਦਾ ਹੈ, ਬੜਾ ਮਸ਼ਹੂਰ ਹੋ ਜਾਂਦਾ, ਬੜਾ ਫੇਮਸ ਹੋ ਜਾਂਦਾ ਹੈ। ਭਗਤ ਨੂੰ ਹਰ ਕੋਈ ਜਾਣਦਾ ਹੈ, ਬੰਦਗੀ ਵਾਲੇ ਪੁਰਸ਼ ਨੂੰ ਹਰ ਕੋਈ ਜਾਣਦਾ ਹੈ, ਬੰਦਗੀ ਕਰਕੇ ਜਾਣਦਾ ਹੈ, ਭਜਨ ਬੰਦਗੀ ਕਰਕੇ। ਤੂੰ ਕਹਿੰਦੇ ਨੇ ਜਿਸ ਪ੍ਰਭੂ ਦੇ ਨਾਮ ਨਾਲ ਜੁੜਿਆ ਤੇਰੀ ਮਹਿਮਾ ਬੜੀ ਉੱਚੀ ਹੋ ਜਾਏਗੀ, ਲੋਕ ਤੈਨੂੰ ਜਾਣਨ ਲੱਗ ਪੈਣਗੇ, ਤੇਰਾ ਉੱਚਾ ਗਮਰ ਹੋ ਜਾਏਗਾ। ਵੱਡ ਗਮਰ, ਉੱਚਾ ਗਮਰ, ਉੱਚੀ ਫੇਮ।
ਜਾਂ ਕਹਿ ਕਾਮ ਹੋਵੇ ਤੂੰ ਅਮਰ,
ਜਾਂ ਕਹਿ ਕਾਮ ਜਿਸ ਦੀ ਭਗਤੀ ਕੀਤੀਆਂ ਹੋਵੇ ਤੂੰ ਅਮਰ। ਅਮਰ ਨਹੀਂ ਆਖਣਾ, ਅਮਰ, ਨਾ ਮਰਨ ਵਾਲਾ। ਹੁਣ ਅਸੀਂ ਕਹਿੰਦੇ ਹਾਂ ਕਿ ਬੰਦਾ ਅਮਰ ਹੋ ਜਾਂਦਾ ਹੈ। ਕੀ ਅਮਰ ਬੰਦੇ ਮਰਦੇ ਨਹੀਂ? ਸਰੀਰਕ ਤੌਰ ਤੇ ਕਿ ਮਰਦੇ ਨੇ, ਸਾਰੇ ਹੀ ਮਰਦੇ ਨੇ, ਫਿਰ ਵੀ ਆਖੀਦਾ ਬੰਦਾ ਅਮਰ ਹੈ। ਤੇ ਤੁਸੀਂ ਕਹਿੰਦੇ ਹੋ ਫਿਰ ਜੀ ਉਹਦੀ ਆਤਮਾ ਅਮਰ ਹੈ। ਤੇ ਮੈਂ ਤੇ ਕਹਿੰਦਾ ਕਿ ਆਤਮਾਵਾਂ ਤੇ ਸਾਰੀਆਂ ਹੀ ਅਮਰ ਨੇ, ਕੋਈ ਵੀ ਨਹੀਂ ਮਰਦੀ। ਤਾਂ ਫਿਰ ਅਮਰ ਦਾ ਮਤਲਬ ਕੀ ਹੈ? ਜੇ ਆਤਮਾ ਤੇ ਕੋਈ ਵੀ ਨਹੀਂ ਮਰਦੀ, ਕਿਸ ਬੰਦੇ ਦੀ ਆਤਮਾ ਮਰਦੀ ਹੈ? ਸਰੀਰ ਹੀ ਮਰਨ ਯੋਗ ਹੈ, ਆਤਮਾ ਤੇ ਕਿਸੇ ਦੀ ਮਰਦੀ? ਸਾਰੀਆਂ ਹੀ ਆਤਮਾ ਅਮਰ ਨੇ, ਤਾਂ ਫਿਰ ਇਹ ਅਮਰ ਕਿਉਂ ਆ? ਆਤਮਾ ਅਮਰ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਅਮਰ ਦਾ ਮੀਨਿੰਗ ਕੁਛ ਹੋਰ ਹੈ। ਸਾਰੀ ਐਵੇਂ ਕਹਿ ਦਿੰਦੇ ਜੀ ਆਤਮਾ ਅਮਰ ਹੈ, ਆਤਮਾਵਾਂ ਤੇ ਸਾਰੀਆਂ ਹੀ ਅਮਰ ਨੇ। ਬੰਦਗੀ ਵਾਲਾ ਪੁਰਸ਼ ਅਮਰ ਹੋ ਜਾਂਦਾ ਹੈ, ਤੇ ਇਹ ਅਮਰ ਦਾ ਫਿਰ ਕੀ ਅਰਥ ਹੋਇਆ? ਭਾਵ ਆਤਮਾ ਜਾਗ ਜਾਂਦੀ ਏ ਪ੍ਰਭੂ ਵੱਲ, ਅਮਰ ਹੋ ਜਾਂਦੀ ਏ, ਜਾਗ ਕੇ ਪ੍ਰਭੂ ਨਾਲ ਇਕਮਿਕ ਹੋ ਜਾਂਦੀ। ਸਾਰੀਆਂ ਆਤਮਾਵਾਂ ਪ੍ਰਭੂ ਨਾਲ ਇਕਮਿਕ ਨਹੀਂ ਹੁੰਦੀਆਂ, ਸਾਰੀਆਂ ਨਹੀਂ ਜਾਗਦੀਆਂ। ਇਸੇ ਕਰਕੇ ਜਿਹੜੀ ਪ੍ਰਭੂ ਵੱਲ ਜਾਗੀ ਹੋਈ ਆਤਮਾ ਨਹੀਂ, ਅਸੀਂ ਉਹਨੂੰ ਮੋਹੀ ਆਖਦੇ ਹਾਂ। ਉਹ ਅਮਰ ਨਹੀਂ ਹੈ, ਉਹ ਮੋਹੀ ਹੋਈ ਹੈ। ਸਾਕਤਾਂ ਦੀ ਆਤਮਾ, ਆਤਮਾ ਤੇ ਉਂਝ ਕਿਸੇ ਦੀ ਨਹੀਂ ਮਰਦੀ, ਪਰ ਆਪਾਂ ਸਾਕਤਾਂ ਦੀ ਆਤਮਾ ਨੂੰ ਕੀ ਕਹਿੰਦੇ? ਮੋਹੀ ਹੋਈ ਆਤਮਾ, ਮਰੀ ਪਈ ਹੈ ਆਤਮਾ, ਭਾਵ ਪ੍ਰਭੂ ਵੱਲ ਜਾਗੀ ਨਹੀਂ। ਅਸਲ ਚ ਪ੍ਰਭੂ ਵੱਲ ਜਿਹੜੀ ਜਾਗ ਪਈ ਹੈ ਆਤਮਾ, ਉਹ ਪ੍ਰਭੂ ਵਿੱਚ ਅਭੇਦ ਹੋ ਜਾਂਦੀ ਹੈ, ਉਹੀ ਅਮਰ ਹੈ। ਤੋ ਅਮਰ ਆਤਮਾ ਕਿਹੜੀ ਹੈ? ਜੋ ਜਾਗ ਕੇ ਪ੍ਰਭੂ ਨਾਲ ਇਕਮਿਕ ਹੋ ਜਾਏ। ਅਮਰ ਦਾ ਮਤਲਬ ਇਹ ਨਹੀਂ ਰਹਿਣਾ ਚਾਹੀਦਾ ਅਖਰੀ ਕਿ ਮਰਦੀ ਨਹੀਂ, ਆਤਮਾ ਤੇ ਕੋਈ ਨਹੀਂ ਮਰਦੀ। ਤੇ ਜੇ ਬੰਦਿਆਂ ਨੂੰ ਅਮਰ ਕਹਿੰਦੇ ਤੇ ਸਰੀਰ ਤੇ ਸਾਰਿਆਂ ਦੇ ਮਰਦੇ ਨੇ, ਸਰੀਰ ਤੇ ਸਾਰਿਆਂ ਦੇ ਮੁੱਕਦੇ ਨੇ, ਤਾਂ ਬੰਦਾ ਅਮਰ ਕਿਹੜਾ ਹੋਇਆ? ਅਮਰ ਉਹ ਹੁੰਦਾ ਹੈ ਜਿਹਦੀ ਆਤਮਾ ਪ੍ਰਭੂ ਪ੍ਰਤੀ ਜਾਗ ਜਾਏ, ਉਹ ਅਮਰ ਹੈ। ਖਿਆਲ ਕਰਨ ਵਾਲੀ ਗੱਲ ਹੈ। ਹਾਂਜੀ, ਤੋ ਜਾਂ ਕਹਿ ਕਾਮ ਭਗਤੀ ਕੀਤਿਆਂ ਤੂੰ ਪ੍ਰਭੂ ਵੱਲ ਜਾਗ ਜਾਏਗਾ ਤੇ ਇਕਮਿਕ ਹੋ ਜਾਏਗਾ ਪ੍ਰਭੂ ਨਾਲ। ਇਹ ਹੈ ਅਰਥ ਅਮਰ ਦਾ। ਉਂਝ ਇਹ ਸਮਝਾਇਆ ਕਿਸੇ ਵਿਰਲੇ ਨਹੀਂ ਹੈ ਅਮਰ ਦਾ ਅਰਥ। ਅਮਰ ਦਾ ਅਰਥ ਇਹ ਹੋਣਾ ਚਾਹੀਦਾ ਹੈ ਤੂੰ ਪ੍ਰਭੂ ਪਤੀ ਜਾਗ ਜਾਏਗਾ। ਹਾਂਜੀ, ਔਰ ਇੱਕ ਵਾਰੀ ਜਾਗੀ ਆਤਮਾ ਸਦਾ ਸਦਾ ਲਈ ਜਾਗ ਜਾਂਦੀ ਹੈ, ਉਹ ਅਮਰ ਹੈ।
ਜਾ ਕੇ ਚਾਕਰ ਕੋ ਨਹੀਂ ਡਾਨ,
ਜਾ ਕੇ ਚਾਕਰ ਕੋ ਨਹੀਂ ਨਹੀਂ ਦਾਨ ਜਾ ਕੇ ਜਿਸ ਪ੍ਰਭੂ ਦੇ ਚਾਕਰ ਸੇਵਕ ਪ੍ਰਭੂ ਦੇ ਸੇਵਕ ਨੂੰ ਕੋਈ ਡੰਨ ਨਹੀਂ ਲੱਗ ਸਕਦਾ। ਡੰਨ ਕੀ ਹੈ? ਸਜ਼ਾ। ਤੋ ਸਜ਼ਾ ਦੇਣ ਵਾਲੇ ਕੋਈ ਬਾਹਰ ਨਹੀਂ ਬੈਠੇ, ਸਜ਼ਾ ਤੇ ਕਰਮਾਂ ਦੀ ਹੁੰਦੀ ਹੈ, ਆਪਣੇ ਖੋਟੇ ਕਰਮਾਂ ਦੀ। ਤੋ ਕਹਿੰਦੇ ਨੇ ਡੰਨ ਲੱਗਣੋਂ ਬੰਦ ਹੋ ਜਾਂਦੇ ਨੇ, ਕਿਉਂਕਿ ਮਨ ਅਡੋਲ ਹੋ ਜਾਂਦਾ ਹੈ। ਪੈੜ ਹੋਣੇ ਨਹੀਂ ਤੇ ਡੰਨ ਕਿਵੇਂ ਲੱਗਣਗੇ? ਮਨ ਹੀ ਅਡੋਲ ਹੋ ਗਿਆ, ਦੁੱਖ ਕਿਵੇਂ ਖੜੇ ਹੋਣਗੇ? ਡੰਨ ਲੱਗ ਨਹੀਂ ਸਕਦੇ।
ਜਾ ਕੇ ਚਾਕਰ ਕੋ ਨਹੀਂ ਬਾਨ।
ਤੋ ਡਾਨ ਕਿਉਂ ਨਹੀਂ ਲੱਗਦੇ ਨਾਲ ਦੱਸ ਦਿੱਤਾ ਹੈ ਅਗਲੀ ਤੁਕ ਜੀ, ਜਾ ਕੇ ਚਾਕਰ ਕੋ ਨਹੀਂ ਬਾਨ, ਕਿਉਂਕਿ ਐਬ ਅੰਦਰ ਰਹਿੰਦੇ ਕੋਈ ਨਹੀਂ। ਬਾਨ ਦਾ ਮਤਲਬ ਹੁੰਦਾ ਐਬ। ਕਿਉਂ ਆ ਗਈ ਖਰੀ ਗੱਲ ਕਰੀ ਜੋ ਮੈਂ ਆਖੀ ਸੀ? ਸਤਿਗੁਰੂ ਸਮਝਾ ਦਿੰਦੇ ਨੇ ਥਾਂ ਥਾਂ ਤੇ, ਰਹਿਣ ਟਿਕਾਣੇ ਦੀ ਗੱਲ ਮਾਰ ਦਿੰਦੇ। ਬਾਨ ਕਹਿੰਦੇ ਨੇ ਐਬ। ਜੇ ਐਬ ਹੀ ਨਹੀਂ ਰਿਹਾ ਤੇ ਡੰਨ ਕਿਵੇਂ ਲੱਗੇਗਾ? ਐਬ ਡੰਨ ਲਾਉਂਦੇ ਨੇ, ਪੈੜਾਂ ਦੁੱਖ ਖੜੇ ਕਰਦੀਆਂ। ਕਹਿੰਦੇ ਨੇ ਜੇ ਐਬ ਹੀ ਕੋਈ ਨਾ ਰਿਹਾ ਤੋ ਡੰਨ ਕਿਵੇਂ ਲੱਗੇਗਾ? ਜਾ ਕੇ ਚਾਕਰ ਕੋ ਨਹੀਂ ਡਾਨ, ਜਾ ਕੇ ਚਾਕਰ ਕੋ ਨਹੀਂ ਬਾਨ। ਬਾਨ ਕਹਿੰਦੇ ਨੇ ਐਬ। ਆਪਾਂ ਕਹਿੰਦੇ ਇਹਨੂੰ ਭੈੜੀ ਬਾਣ, ਭੈੜੀ ਆਦਤ ਹੈ। ਭੈੜੀ ਆਦਤ ਦੁੱਖ ਖੜੇ ਕਰਦੀ ਹੈ, ਡੰਨ ਲਾਉਂਦੀ ਹੈ। ਜਦੋਂ ਭੈੜੀ ਆਦਤ ਨਾ ਰਹੀ, ਡੰਨ ਲੱਗਣੋਂ ਹਟ ਜਾਣਗੇ।
ਜਾ ਕੇ ਦਫ਼ਤਰ ਪੁੱਛੇ ਨਾ ਲੇਖਾ।
ਜਾ ਕੇ ਦਫ਼ਤਰ, ਦਫ਼ਤਰ ਵਿੱਚ ਰਾਰੇ ਨੂੰ ਸਿਆਰੀ ਪੁੱਛੇ ਨਾ ਲੇਖਾ। ਇਹ ਨਾ ਸੋਚ ਲੈਣਾ ਕਿ ਉੱਥੇ ਇੱਕ ਵੱਡਾ ਕਮਰਾ ਹੋਏਗਾ ਪ੍ਰਭੂ ਜੀ ਦਾ, ਚਪੜਾਸੀ ਖੜੇ ਹੋਣਗੇ, ਇੱਕ ਟੇਬਲ ਤੇ ਬੈਠੇ ਹੋਣਗੇ ਅਕਾਲ ਪੁਰਖ ਜੀ, ਟੇਬਲ ਕੁਰਸੀ ਨਹੀਂ। ਜਾ ਕੇ ਦਫ਼ਤਰ ਹੋਏ ਨਾ ਲੇਖਾ। ਦਫ਼ਤਰ ਤੇ ਅੰਦਰ ਹੀ ਹੈ। ਲੇਖਾ ਕੀ ਹੈ? ਕਰਮਾਂ ਦਾ ਲੇਖਾ ਕਿੱਥੇ ਹੁੰਦਾ? ਅੰਦਰ ਹੀ ਹੁੰਦਾ ਹੈ। ਇਹ ਜੋ ਸੰਸਕਾਰ ਦ੍ਰਿੜ ਕਰੀਦੇ ਨੇ ਮਾੜੇ, ਇਹੀ ਤੇ ਅੱਗੇ ਜਨਮ ਦਿੰਦੇ ਨੇ, ਇਹੀ ਦੁੱਖ ਖੜੇ ਕਰਦੇ ਨੇ, ਇਹੀ ਫਿਰ ਜਨਮ ਦਿਵਾਉਂਦੇ ਨੇ। ਤੋ ਕਹਿੰਦੇ ਨੇ ਇਹ ਲੇਖਾ ਹੀ ਮੁੱਕ ਜਾਏਗਾ। ਅੰਦਰ ਦਾ ਦਫ਼ਤਰ ਜੋ ਚੱਲ ਰਿਹਾ ਹੈ, ਉੱਥੇ ਜੋ ਲੇਖਾ ਹੋ ਰਿਹਾ ਸੰਸਕਾਰਾਂ ਦਾ, ਉਹ ਲੇਖਾ ਹੀ ਮੁੱਕ ਜਾਏਗਾ। ਬਾਨ ਰਹੀ ਨਹੀਂ ਪੈੜੀ, ਡੰਨ ਲੱਗਣਾ ਕੋਈ ਨਹੀਂ, ਲੇਖਾ ਹੀ ਮੁੱਕ ਗਿਆ, ਹਿਸਾਬ ਕਿਤਾਬ ਹੀ ਮੁੱਕ ਗਿਆ। ਹਿਸਾਬ ਕਿਤਾਬ ਬਾਕੀ ਕਦੋਂ ਰਹਿੰਦਾ ਹੈ? ਬਾਨ ਹੈ ਡੰਨ ਬਾਕੀ ਨੇ ਫਿਰ ਲੱਗਣੇ। ਜੇ ਬਾਨ ਕੋਈ ਨਹੀਂ ਰਹੀ ਤਾਂ ਫਿਰ ਡੰਨ ਵੀ ਕੋਈ ਨਹੀਂ ਰਿਹਾ। ਦਫ਼ਤਰ ਦੇ ਵਿੱਚ ਜੋ ਹਿਸਾਬ ਕਿਤਾਬ ਹੈ ਅੰਦਰ, ਉਹ ਤੇ ਖਤਮ ਹੋ ਗਿਆ ਹੈ।
ਤਾਂ ਕੀ ਚਾਕਰੀ ਕਰੋ ਵਿਸੇਖਾ।
ਵਿਸੇਖਾ ਤਾਂ ਕੀ? ਉਸ ਪ੍ਰਭੂ ਦੀ ਚਾਕਰੀ, ਪ੍ਰਭੂ ਦੀ ਚਾਕਰੀ ਕੀ ਹੈ? ਨਾਮ ਜਪੋ। ਇਸ ਕਰਕੇ ਭਾਈ ਪ੍ਰਭੂ ਜੀ ਦਾ ਨਾਮ ਜਪੋ ਕਰੋ। ਵਿਸੇਖਾ ਵਿਸ਼ੇਸ਼ ਤੌਰ ਤੇ, ਵਿਸ਼ੇਖਾ ਵਿਸ਼ੇਸ਼ ਤੌਰ ਤੇ, ਖਾਸ ਤੌਰ ਤੇ, ਵਿਸ਼ੇਸ਼ ਤੌਰ ਤੇ, ਖਾਸ ਤੌਰ ਤੇ ਉਸਦਾ ਨਾਮ ਜਪੋ। ਭਾਵ ਮੁੱਖ ਰੱਖੋ ਨਾਮ ਜਪਣਾ, ਇਹ ਵਿਸ਼ੇਸ਼ ਕੰਮ ਹੈ। ਦੁਨੀਆਂ ਦੇ ਹੋਰ ਕੰਮ ਵਿਸ਼ੇਸ਼ ਨਹੀਂ ਹੋ ਸਕਦੇ, ਇਹ ਕੰਮ ਵਿਸ਼ੇਸ਼ ਹੈ। ਦੂਜੇ ਕੰਮ ਇਸ ਤੋਂ ਬਾਅਦ ਨੇ, ਮੁੱਖ ਕੰਮ ਇਹ ਹੈ, ਵਿਸ਼ੇਸ਼ ਕੰਮ ਇਹ ਹੈ, ਦੂਸਰੇ ਕੰਮ ਉਸ ਤੋਂ ਬਾਅਦ ਨੇ। ਤੋ ਵਿਸ਼ੇਸ਼ ਕੰਮ ਹੁੰਦਾ ਹੈ ਮੁੱਖ ਕੰਮ, ਜ਼ਿੰਦਗੀ ਦਾ ਮੁੱਖ ਕੰਮ ਹੈ, ਮੂਲ ਕੰਮ ਹੈ ਜ਼ਿੰਦਗੀ ਦਾ ਨਾਮ ਜਪਣਾ। ਕਹਿੰਦੇ ਨੇ ਉਹ ਨਾਮ ਜਪੋ। ਜਾਂ ਕੀ ਚਾਕਰੀ ਕਰੋ ਵਿਸ਼ੇਖਾ। ਤੋ ਚਾਕਰੀ ਪਰਮਾਤਮਾ ਜੀ ਦੀ ਕੀ ਹੈ? ਨਾਮ ਜਪਣਾ। ਤੋ ਇਹ ਨਾਮ ਜਪਣ ਦਾ ਕੰਮ ਵਿਸ਼ੇਸ਼ ਤੌਰ ਤੇ ਕਰੋ, ਇਹ ਮੁੱਖ ਕੰਮ ਹੋਵੇ ਜ਼ਿੰਦਗੀ ਦਾ, ਮੁੱਖ ਮੰਤਵ ਹੋਵੇ ਜ਼ਿੰਦਗੀ ਦਾ। ਜਾ ਕੇ ਊਨ ਊਨ ਕਹਿੰਦੇ ਨੇ ਘਾਟ, ਊਨਦਾਈ, ਘਾਟ ਡੈਫੀਸ਼ੀਐਂਸੀ। ਜਾ ਕੇ ਊਨ ਨਾਹੀ ਕਾਹੂ ਬਾਤ, ਕਿਸੇ ਚੀਜ਼ ਦਾ ਘਾਟਾ ਨਹੀਂ ਉਸਦੇ ਘਰ ਵਿੱਚ। ਉਹ ਚਾਹੇ ਤੁਹਾਨੂੰ ਸਭ ਕੁਝ ਦੇ ਸਕਦਾ ਹੈ, ਲੇਕਿਨ ਵਰਨਾ ਤੁਹਾਨੂੰ ਤੁਹਾਡੇ ਕਰਮਾਂ ਦਾ, ਤੁਹਾਡੇ ਸੰਸਕਾਰਾਂ ਦੇ ਮੁਜਬ ਮਿਲਣਾ, ਤੁਹਾਡੀ ਆਪਣੀ ਕਮਾਈ ਦਾ ਕਮਾਇਆ ਮਿਲਣਾ। संस्कारा रूपी जो कमाई की थी है, वो संसार मिलना उंज उदे कर काटा कोई नहीं, उंज सब कुछ होते है। ताकी चाकरी करो किसे का जाके ऊन ना नाही काहूं बात काहूं कोई किसे गल ऊन काटा उसके दर ते किसे शह का काटा नहीं है, किसे चीज का काटा नहीं है। बात कहने ने गल किसे गल दी थोड़ी नहीं है उठे।
एक है आप अनेक है पांथ,
एक है आप, एक आप प्रभु जी, एक है आप दो भाव की है, एक आप प्रभु जी। अनेक है पांत, अनेक है अनेकाई पांत स्वरूप, एक आप प्रभु जी अनेकाई स्वरूप बनाई बैठे। एक आप अनेक स्वरूपांच बैठा है, कई कई रूप धारी बैठा है। एक है आप अनेक है पांत, एक आप प्रभु अनेकाई रूप बनाई बैठा है। एक है आप अनेक है पांत,
जांकी दृष्टि होए सदा निहाल,
जांकी दृष्टि दृष्टि कृपा नाल मेर दी निगाह, जिसनु दृष्टि आखी दा ना मेर दी दृष्टि मेर दी निगाह। जांकी दृष्टि होए सदा निहाल, निहाल हो जाना खुश हो जाना आनंद च आ जाना। एक प्रभु जी दी मेहर दी निगाह नाल बंदा निहाल हो जांदा।
मन मेरे करता की काल,
मन मेरे तां की काल, करता की काल, काल कहने ने कालना कमाई है मेरे मन। फिर तू उस प्रभु जी दे नाम जपन दी कमाई कर, ओदी कालना काल पा उस दे नाम जपन दी कमाई कर।
ना को चतर ना ही को मूड़ा,
ना को चतुर ना ही को मूड़ा, अपनी मर्जी नाल ना कोई सियाना बन सकता ते ना ही अपनी मर्जी नाल कोई मूर्ख रह सकता। बाप सियाणप तुहाडी तुहाडे अपने वस नहीं है, इवें किसी मूर्खता मूर्ख की मूर्खता भी उसके पास नहीं। ना को चतुर ना ही कोई मूड़, अपनी मर्जी नाल कोई सियाणा नहीं हो सकता, अपनी मर्जी नाल कोई मूर्ख नहीं रह सकता। हाँ जी।
ना को हीन ना ही को सूरा,
ना को हीन ना ही को सूरा, हीन ते सूरा ऑपोजिट वर्ड्स ने, सूरा सूरमा ते हीन कमजोर उसके सामने, सूरमे दे ऑपोजिट की है बलहीन कमजोर। इस तरह ना ही कोई बलहीन है ते ना ही कोई सूरमा है, क्योंकि किसे दे अपने वस दी ते गल नहीं है, कोई अपनी मर्जी नाल सूरमा नहीं हो सकता। तो अपनी मर्जी नाल कोई कमजोर पुना हटा नहीं सकता, कोई बलहीन है तो बलवान अपनी मर्जी नाल नहीं हो सकता। जे कोई सूरमा है तो सुरंग ते उन्हें अपनी जोर नाल नहीं पाई है। जित को लाया
तित ही
लागा, जिते जिते परमेश्वर ने तोड़े अपने संस्कार अनुसार जिते जिते ला दिता है उते उते कोई लगा है। जित को लाया तित ही लागा,
सो सेवक
नानक जिस पागा। कहने ने इवें सेवकी भी किसे दे वस नहीं है। ये कोई बंदा सोच लवे कि सेवकी मैं अपनी मर्जी नाल कर लवा तो कर नहीं पाएगा जब तक ओदे पागा च नहीं, हर कोई सेवक बन नहीं सकता। बड़ी दुनिया पई है कितने को सेवक मिलते हैं, और कदे 17वीं अष्टपदी सुखमनी साहब की पढ़ के देखना, सारी सेवक दी महिमा दसी। सेवक कौन होंदा है, सेवक की वड्याई है, सेवक की उपमा है, सेवक दी सारी अष्टपदी अठ पौड़ियां ਸਤਿਗੁਰਾ ਨੇ ਸੇਵਕ ਦੀ ਮਹਿਮਾ ਕੀਤੀ ਦੱਸਿਆ। ਸਾਰੀ ਅਸ਼ਟਪਦੀ ਇੱਕ ਇੱਕ ਪੌੜੀ ਦੱਸਿਆ ਸੇਵਕ ਦੀ ਮਹਿਮਾ ਕੀ ਹੈ। ਔਰ ਕਹਿੰਦੇ ਨੇ ਸੇਵਕ ਕੋਈ ਆਪਣੇ ਜ਼ੋਰ ਨਾਲ ਵੀ ਨਹੀਂ ਬਣ ਸਕਦਾ। ਸੋ ਸੇਵਕ ਭਗਤੀ, ਸੇਵਕ ਬਣ ਕੇ ਭਗਤੀ ਕੌਣ ਕਰ ਸਕਦਾ ਹੈ ਜਿਸ ਦੇ ਬਾਗ ਵਿੱਚ ਹਰ ਕੋਈ ਕਰ ਨਹੀਂ
ਸਕਦਾ। ਗੌੜੀ ਮਹਿਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰਬ ਆਚਾਰੀ, ਕਿਉਂ ਜੀਵੈ ਸਾਕਤ ਨਾਮ ਵਿਸਾਰੀ, ਏਕ ਨਿਮਕ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰਥੀਆ ਰਹਾਉ, ਬਿਨ ਸਿਮਰਨ ਤ੍ਰਿਕ ਕਰਮ ਕਰਾਸ, ਕਾਗ ਬਤਨ ਪਿਸ਼ਟਾ ਮੈਂ ਵਾਸ, ਬਿਨ ਸਿਮਰਨ ਪਏ ਕੁਕਰ ਕਾਮ, ਸਾਕਤ ਬੇਸਵਾ ਪੂਤ ਨਿਨਾਮ, ਬਿਨ ਸਿਮਰਨ ਜੈਸੇ ਸੀਂਗ ਛਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ, ਬਿਨ ਸਿਮਰਨ ਗਰਦਭ ਕੀ ਨਿਆਈ, ਗਰਦਮ ਕੀ ਨਿਆਈ, ਸਾਕਤ ਥਾਨ ਪਰਿਸ਼ਟ ਫਿਰਾਈ, ਬਿਨ ਸਿਮਰਨ ਕੂਕਰ ਹਰ ਕਾਇਆ, ਸਾਕਤ ਲੋਭੀ ਬੰਦ ਨ ਪਾਇਆ, ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੁਲ ਨਹੀਂ ਜਾਤੀ, ਜਿਸ ਪਇਆ ਕਿਰਪਾਲ ਤਿਸ ਸਤਸੰਗ ਮਿਲਾਇਆ, ਕਉ ਨਾਨਕ ਗੁਰ ਜਗਤ ਤਰਾਇਆ।
ਬਹੁਤ ਅੱਛਾ, ਸੋਹਣਾ ਪੜਿਆ ਜੇ, ਹੌਲੀ ਹੌਲੀ ਖੁੱਲ ਜਾਏਗੀ ਜਗ। ਹਾਂਜੀ, ਇੱਕ ਵਾਰੀ ਮੈਂ ਫਿਰ ਸ਼ਬਦ ਪੜ੍ਹ ਦਿੰਦਾ, ਸਾਰੇ ਪਿਆਰ ਨਾਲ ਸਰੂਲ ਕਰੋ। ਗੌੜੀ ਮਹਿਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉਂ ਜੀਵੈ ਸਾਕਤ ਨਾਮ ਵਿਸਾਰੀ, ਏਕ ਨਿਮਕ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰਥੀਆ ਰਹਾਉ, ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਵਤਨ ਬਿਸ਼ਟਾ ਮੈਂ ਵਾਸ, ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸਵਾ ਪੂਤ ਨੇ ਨਾਮ, ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ, ਬਿਨ ਸਿਮਰਨ ਗਰਦੰਬ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ, ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਧ ਨਾ ਪਾਇਆ, ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੁਲ ਨਹੀਂ ਜਾਤੀ, ਜਿਸ ਪਇਆ ਕਿਰਪਾਲ ਤਿਸ ਸਤਸੰਗ ਮਿਲਾਇਆ, ਕਹੁ ਨਾਨਕ ਗੁਰੈ ਜਗਤ ਤਰਾਇਆ। ਹਾਂਜੀ, ਗੌੜੀ ਮਹਿਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਪਹਿਲਾਂ ਆਰ ਜਾਰੀ ਲਫ਼ਜ਼ ਸਮਝੋ, ਆਰ ਜਾਰੀ ਬਣਿਆ ਆਰਜਾ ਤੋਂ, ਆਰਜਾ ਉਮਰਾ, ਉਮਰਾ ਨੂੰ ਆਰਜਾ ਆਖੀ, ਤੋ ਆਰ ਜਾਰੀ ਲੰਬੀ ਉਮਰਾ ਵਾਲਾ, ਸਰਪ ਆਰ ਜਾਰੀ ਬਹੁਤ ਵੱਡੀ ਉਮਰ ਵਾਲਾ ਸੱਪ। ਆਰ ਜਾਰੀ ਸੱਪ ਕਿਹਨੂੰ ਕਹੀਦਾ ਹੈ? ਬਹੁਤ ਵੱਡੀ ਉਮਰ ਵਾਲਾ ਸੱਪ। ਸਾਰੇ ਸੱਪਾਂ ਦੀ ਉਮਰ ਬਹੁਤ ਵੱਡੀ ਨਹੀਂ ਹੁੰਦੀ, ਕਈਆਂ ਦੀ ਤੇ ਤੁਸੀਂ ਛੋਟੀ ਕਰ ਦਿੰਦੇ ਹੋ। ਤੋ ਕਹਿੰਦੇ ਨੇ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਸਿਮਰਨ ਬੰਦਗੀ ਤੋਂ ਬਿਨਾਂ ਤੋਂ ਬੰਦਾ ਇਵੇਂ ਹੈ ਜਿਵੇਂ ਬੜੀ ਵੱਡੀ ਉਮਰਾ ਵਾਲਾ ਸੱਪ। ਕਿਉਂ ਇਸ ਨਾਲ ਤਸ਼ਦੀ ਦਿੱਤੀ ਹੈ ਸਤਿਗੁਰਾਂ? ਕਦੇ ਸੋਚਿਆ ਸੱਪ ਦਾ ਕੰਮ ਕੀ ਹੈ? ਡੰਗ ਮਾਰਨ। ਵੱਡੀ ਉਮਰਾਂ ਵਾਲਾ ਸੱਪ ਹੋਏਗਾ, ਜ਼ਿਆਦਾ ਡੰਗ ਮਾਰੇਗਾ, ਜ਼ਿਆਦਾ ਡੰਗ ਮਾਰੇਗਾ। ਇਵੇਂ ਜਿਹੜਾ ਸਿਮਰਨ ਬੰਦਗੀ ਨਹੀਂ ਕਰਦਾ, ਉਹ ਸਾਕ ਤੇ ਰੱਬ ਨਾਲ ਟੁੱਟਿਆ, ਉਹਦਾ ਕੰਮ ਕੀ ਹੈ? ਪੈੜਾਂ ਕਰਨੀਆਂ, ਖਰਾਬੀ ਕਰਨੀ, ਉਹ ਜ਼ਿਆਦਾ ਖਰਾਬੀ ਕਰੇਗਾ। ਜਿੰਨੀ ਉਮਰ ਜ਼ਿਆਦਾ, ਉਹ ਜ਼ਿਆਦਾ ਖਰਾਬੀ ਕਰੇਗਾ। ਇਸ ਕਰਕੇ ਸੱਪ ਵਰਗਾ ਹੀ ਹੈ, ਲੰਬੀ ਉਮਰ ਵਾਲਾ ਸੱਪ ਜ਼ਿਆਦਾ ਹੀ ਡੰਗ ਮਾਰੇਗਾ। ਜਿੱਥੇ ਕੋਈ ਮਿਲਿਆ ਚਾਂਸ, ਉਹ ਡੰਗ ਹੀ ਮਾਰਨਾ ਉਸਨੇ। ਇਵੇਂ ਸਾਕਤ, ਉਸਨੇ ਪੈੜ ਹੀ ਕਰਨੀ ਹੈ, ਖਰਾਬੀ ਕਰਨੀ ਹੈ, ਜੇ ਉਸਦੀ ਆਰਜਾ ਲੰਮੀ ਹੈ, ਜ਼ਿਆਦਾ ਮੌਕਾ ਉਸ ਨੂੰ ਖਰਾਬੀ ਕਰਨ ਦਾ। ਉਹ ਤਾਂ ਬਣਦੀ ਰਹਿੰਦੀ ਹੈ ਸੱਪ ਦੀ, ਘੱਟ ਦੇ ਫਿਰ ਬਣ ਜਾਂਦੀ ਹੈ। ਸਾਕਤ ਦੀ ਵੀ ਉਹ ਵੀ ਕਦੇ ਮੁੱਕੀ ਹੈ। ਤਾਂ ਕਹਿੰਦੇ ਨੇ ਇਸੇ ਕਰਕੇ ਸੱਪ ਨਾਲ ਤਰਜੀਹ ਦਿੱਤੀ ਹੈ ਲੰਮੀ ਉਮਰਾਂ ਵਾਲਾ ਸੱਪ। ਕਿਉਂ? ਜਿੰਨੀ ਉਮਰ ਜ਼ਿਆਦਾ ਉਨਾ ਸੱਪ ਜ਼ਿਆਦਾ ਖਰਾਬੀ ਕਰੇਗਾ। ਇਵੇਂ ਭੈੜਾ ਬੰਦਾ ਜਿੰਨੀ ਉਮਰਾਂ ਜ਼ਿਆਦਾ ਭੈੜ ਜ਼ਿਆਦਾ ਕਮਾਏਗਾ, ਵਾਤਾਵਰਣ ਵਿੱਚ ਜ਼ਿਆਦਾ ਦੁੱਖ ਪੈਦਾ ਕਰੇਗਾ, ਆਲੇ ਦੁਆਲੇ ਚ ਜ਼ਿਆਦਾ ਤਕਲੀਫ ਪੈਦਾ ਕਰੇਗਾ, ਭਲਾ ਨਹੀਂ ਹੋਣਾ ਉਸਦੇ ਹੱਥੋਂ। ਭਾਵ ਉਹਦੀ ਲੰਮੀ ਉਮਰਾਂ ਕਿਸੇ ਭਲੇ ਕੰਮ ਨਹੀਂ ਆਉਣੀ, ਇਹ ਕਹਿ ਰਹੇ ਨੇ। ਸਾਕਤ ਦੀ ਉਮਰ ਭਾਵੇਂ ਲੰਬੀ ਹੋ ਜਾਏ ਕਿਸੇ ਭਲੇ ਪਾਸੇ ਨਹੀਂ ਲੱਗਣੀ, ਵੇਸਟ ਹੀ ਜਾਣੀ। ਹਾਂਜੀ,
ਕਿਉਂ ਜੀਵੈ ਸਾਕਤ ਨਾਮ ਵਿਸਾਰੀ,
ਤਿਉਂ ਜੀਵੈ ਤਿਵੇਂ ਜਿਉਂਦੇ ਨੇ, ਇੱਕ ਹੋਵੇ ਨਾ ਤਾਂ ਜੀਵੈ ਜੀਵੈ ਸਾਰੇ ਸਾਕਤ ਇਉਂ ਜੀਂਦੇ ਨੇ। ਸਾਰੇ ਨਾਮ ਵਿਸਾਰਨ ਵਾਲੇ ਬੰਦੇ ਜਿਹੜੇ ਸਾਕਤ ਨੇ, ਸਾਕਤ ਕਹਿੰਦੇ ਨੇ ਰੱਬ ਨਾਲੋਂ ਟੁੱਟੇ, ਰੱਬ ਨਾਲੋਂ ਦੂਰੀ ਤੇ, ਜੋ ਪ੍ਰਭੂ ਨੂੰ ਚੇਤੇ ਨਹੀਂ ਕਰਦੇ ਉਹ ਸਾਕਤ ਨੇ। ਤਿਉਂ ਜੀਵੈ ਸਾਕਤ, ਸਾਕਤ ਵੀ ਭਾਈ ਇਸੇ ਤਰ੍ਹਾਂ ਜੀਵਦੇ ਨੇ, ਨਾਮ ਵਿਸਾਰ ਕੇ ਉਹ ਭੈੜਾ ਹੀ ਕਮਾਉਂਦੇ ਨੇ। ਹਾਂਜੀ,
ਏਕ ਨਿਮਕ ਜੋ ਸਿਮਰਨ ਮੈਂ ਜੀਆ।
ਹਾਂਜੀ, ਆ ਗਈ ਨਾ ਗੱਲ ਫਿਰ ਜੀ। ਏਕ ਨਿਮਕ ਸਿਮਰਨ ਮੈਂ, ਇੱਕ ਪਲ ਵਿੱਚ ਕੋਈ ਸਿਮਰਨ ਨਹੀਂ ਕਰਦਾ। ਕਈ ਵਾਰੀ ਤੁਹਾਡੀ ਲੱਗਦੀ ਹੈ, ਧਿਆਨ ਤੇ ਲੱਗਦਾ। ਤੋ ਨਿਮਕ ਕੀ ਹੈ? ਨਿਮਕ ਨਿਮਕ ਦੀ ਗੱਲ ਹੈ, ਦੋ ਵਾਰੀ ਨਿਮਕ। ਏਕ ਨਿਮਕ ਤੋਂ ਬਾਅਦ ਜਿਵੇਂ ਇੱਕ ਨਿਮਕ ਚ ਬੰਦਾ ਸੁਰਤ ਜੋੜ ਲੈਂਦਾ, ਇਉਂ ਨਿਮਕ ਨਿਮਕ ਦੇ ਵਿੱਚ ਸੁਰਤ ਜੋੜਦਾ ਰਵੇ। ਜਿਵੇਂ ਇੱਕ ਪਲ ਵਿੱਚ ਬੰਦਾ ਕਈ ਵਾਰੀ ਸੁਰਤ ਜੋੜ ਲੈਂਦਾ, ਧਿਆਨ ਇੱਕ ਪਲ ਲਈ ਤੇ ਕਈ ਵਾਰੀ ਜੁੜ ਜਾਂਦਾ ਨਾ, ਵੀ ਪ੍ਰਭੂ ਚੇਤੇ ਚ ਆ ਗਿਆ ਤੇ ਪ੍ਰਭੂ ਵੱਲ ਧਿਆਨ ਹੈ। ਤਾਂ ਇਉਂ ਪਲ ਪਲ ਵਿੱਚ ਇਉਂ ਧਿਆਨ ਜੁੜੇ, ਖਿਨ ਖਿਨ ਵਿੱਚ ਇਉਂ ਧਿਆਨ ਜੁੜੇ, ਇਹ ਤੇ ਅਸੰਭਵ ਗੱਲ ਹੈ ਕਹਿਣੀ ਕਿ ਕੋਈ ਬੰਦਗੀ ਕਰ ਰਿਹਾ ਕਦੇ ਇੱਕ ਪਲ ਵੀ ਉਹਦਾ ਪਰਮੇਸ਼ਰ ਵੱਲ ਧਿਆਨ ਨਹੀਂ ਜਾਂਦਾ। ਪਰ ਉਹੋ ਜੇ ਖਿਨ ਖਿਨ ਹਰ ਇੱਕ ਪਲ ਉਹ ਜਿਹਾ ਬਣ ਜਾਏ, ਬਿਲਕੁਲ ਖਿਨ ਖਿਨ ਜੁੜਿਆ ਹੀ ਰਵੇ। ਕਿਸ ਤਰ੍ਹਾਂ? ਅਜੀਤ ਸਿੰਘ, ਤੁਸੀਂ ਆਪਣਾ ਅੰਦਰ ਜ਼ਰਾ ਰਿਟਰੋਸਪੈਕਟਿਵਲੀ ਸੋਚੋ। ਤੁਹਾਡੀ ਇੰਨੀ ਜ਼ਿੰਦਗੀ ਲੰਘ ਗਈ ਹੈ, ਬੰਦਗੀ ਵੀ ਕਰਦੇ ਰਹੇ ਹੋ, ਕਦੇ ਕੋਈ ਐਸਾ ਪਲ ਨਹੀਂ ਆਇਆ ਜਦੋਂ ਸਿਰਫ ਪਰਮਾਤਮਾ ਹੀ ਧਿਆਨ ਚ ਹੋਵੇ ਤੇ ਹੋਰ ਕੁਝ ਧਿਆਨ ਵਿੱਚ ਨਾ ਹੋਵੇ? ਤੋ ਨਿਮਕ ਤਾਂ ਐਸੇ ਕਈ ਆਏ ਤੇ ਫਿਰ ਪਰ ਕਿਉਂ ਕਹਿ ਰਹੇ ਨੇ ਸਤਿਗੁਰੂ? ਭਾਵ ਜਿਵੇਂ ਇੱਕ ਨਿਮਕ ਵਿੱਚ ਸੁਰਤ ਜੋੜ ਸਕਦਾ ਹੈ ਬੰਦਾ, ਉਹ ਨਿਮਕ ਨਿਮਕ ਵਿੱਚ ਜੋੜਨੀ ਚਾਹੀਦੀ ਹੈ, ਉਹ ਪਲ ਪਲ ਵਿੱਚ ਜੋੜਨੀ ਚਾਹੀਦੀ ਹੈ। ਬਸ ਇਹੀ ਤੇ ਮੈਂ ਸੋਚਦਾ ਕਿ ਤੁਸੀਂ ਜਿਹੜੀ ਮੇਰੇ ਕੋਲ ਸਮਝਦੇ ਹੋ ਨਾ ਕਿ ਇੱਕ ਪਲ ਵਿੱਚ ਕਿਤੇ ਸੁਰਤ ਜੁੜੀ ਹੈ ਤੇ ਉਦੋਂ ਮੇਰੇ ਕੋਲ ਹੋ ਜਾਏ, ਤੇ ਮੇਰੇ ਕੋਲ ਜਿਸ ਬੰਦੇ ਤੇ ਜਿਸ ਤੇ ਕਰਨੀ ਹੈ ਉਹਦੀ ਤੇ ਸੁਰਤ ਨਾ ਵੀ ਜੜੀ ਹੋਵੇ, ਪਰਮੇਸ਼ਰ ਉਸ ਤੇ ਵੀ ਮੇਰੇ ਕੋਲ ਕਰ ਸਕਦਾ, ਬਖਸ਼ਿਸ਼ ਤੇ ਉਹਤੇ ਵੀ ਕਰ ਸਕਦਾ, ਉਹ ਚਾਹੇ ਤੇ ਕਰ ਸਕਦਾ। ਲੇਕਿਨ ਹੁੰਦਾ ਕੀ ਹੈ? ਜਿਵੇਂ ਤੁਸੀਂ ਕਰਮ ਕਰਦੇ ਉਸ ਅਨੁਸਾਰ ਹੁੰਦਾ। ਤਾਂ ਹੀ ਤੇ ਕਿਹਾ ਕਿ ਜਪੋ, ਕਾਲਣਾ ਕਮਾਓ, ਕਾਲ ਕਰੋ, ਨਿਮਕ ਨਿਮਕ ਜਪੋ। ਹਾਂਜੀ,
ਕੋਟ ਦਿਨਸ ਲੋਕ ਸਦਾ ਥਿਰਥੀਆ।
ਤੋ ਜਿਹੜਾ ਨਿਮਕ ਨਿਮਕ ਜਪਣ ਲੱਗ ਪੈਂਦਾ ਹੈ ਨਾ, ਤਾਂ ਕੋਟ ਦਿਨਸ ਲਾਖ ਸਦਾ ਥਿਰਥੀਆ, ਮੰਨ ਲਵੋ ਕਿ ਕਰੋੜਾਂ ਸਾਲ ਜੀ ਲਿਆ ਹੋ। ਕੋਟ ਦਿਨਸ ਲਾਖ, ਜਿਹੜਾ ਸਿਮਰਨ ਵਿੱਚ ਜੀਣਾ ਸਿੱਖ ਗਿਆ ਹੈ ਨਾ, ਉਹ ਕਹਿੰਦੇ ਨੇ ਸਮਝ ਲਓ ਉਹ ਕਰੋੜਾਂ ਲੱਖਾਂ ਸਾਲ ਜੀ ਲਿਆ। ਇੱਕ ਪਲ ਜੇ ਬੰਦਗੀ ਚ ਨਿਕਲਿਆ ਹੈ ਤੇ ਉਹ ਪਲ ਲੱਖਾਂ ਕਰੋੜਾਂ ਸਾਲ ਜ਼ਿੰਦਗੀ ਵਰਗਾ ਹੈ। ਇੱਕ ਪਲ ਜੋ ਬੰਦਗੀ ਵਿਚ ਨਿਕਲਿਆ ਹੈ ਉਸਦਾ ਫਲ ਇਤਨਾ ਹੀ ਹੈ ਜਿਤਨਾ ਕਰੋੜਾਂ ਲੱਖਾਂ ਸਾਲ ਜ਼ਿੰਦਗੀ ਬੰਦਾ ਗੁਜ਼ਾਰ ਲਵੇ। ਹਾਂਜੀ,
ਬਿਨ ਸਿਮਰਨ ਤ੍ਰਿਕ ਕਰਮ
ਸਦਾ ਥਿਰ ਥੀ ਆ, ਥਿਰ ਸਿਮਰਨ ਦੀ ਬਰਕਤ ਨਾਲ ਉਹ ਆਪਣੀ ਆਪਣਾ ਮਨ ਅਡੋਲ ਕਰ ਲੈਂਦਾ ਹੈ, ਉਹ ਆਪਣੀ ਆਤਮਾ ਨੂੰ ਟਿਕਾ ਲੈਂਦਾ ਹੈ। ਤੋ ਕਹਿੰਦੇ ਨੇ ਜਿਹੜਾ ਇੱਕ ਪਲ ਵੀ ਬੰਦਗੀ ਵਿੱਚ ਗੁਜ਼ਾਰਨਾ ਹੈ ਨਾ, ਉਹ ਇੰਜ ਹੈ ਜਿਵੇਂ ਲੱਖਾਂ ਕਰੋੜਾਂ ਸਾਲ ਜੀ ਲੈਣਾ। ਅਤੇ ਉਸ ਜੀਵਨ ਵਿੱਚ ਬੰਦੇ ਦਾ ਮਨ ਅਡੋਲ ਹੋ ਜਾਂਦਾ ਹੈ, ਥਿਰ ਥਿਰ ਜਪਣ ਵਾਲੇ ਦਾ, ਪਲ ਪਲ ਜਪਣ ਵਾਲੇ ਦਾ ਮਨ ਅਡੋਲ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਤੋ ਸਿਮਰਨ ਦੀ ਬੰਦਗੀ ਨਾਲ ਕਹਿੰਦੇ ਨੇ ਸਦਾ ਥਿਰ ਥੀ ਆ, ਕੀ ਥਿਰ ਥੀ ਆ, ਮਨ ਅਡੋਲ ਹੋ ਗਿਆ, ਆਤਮਾ ਡੋਲਣੋਂ ਹਟ ਗਈ, ਮਨ ਡੋਲਣੋਂ ਹਟ ਗਿਆ। ਤੋ ਆਖਦੇ ਨੇ ਕਿ ਜ਼ਿੰਦਗੀ ਤੁਹਾਡੀ ਕਿੰਨੀ ਹੈ, 50-60 ਸਾਲ ਹੈ, ਇੰਨੀ ਕੀ ਹੁੰਦੀ ਹੈ? ਤੋ ਕਹਿੰਦੇ ਨੇ ਜੇ ਪਲ ਪਲ ਸਿਮਰਨ ਚ ਗੁਜ਼ਾਰ ਲਓ ਨਾ 50-60 ਸਾਲ, ਤੇ ਯੋ ਮੰਨ ਲਓ ਵੀ ਕਰੋੜਾਂ ਲੱਖਾਂ ਸਾਲਾਂ ਦੀ ਤੁਹਾਡੀ ਬੰਦਗੀ ਹੋ ਗਈ। ਤੇ ਤੁਹਾਡਾ ਮਨ ਅਡੋਲ ਹੋ ਗਿਆ। ਤੋ ਥੋੜਾ ਸਮਾਂ ਵੀ ਬੰਦਗੀ ਚ ਜੁੜ ਕੇ ਬੰਦੇ ਦਾ ਮਨ ਅਡੋਲ ਹੋ ਜਾਏ ਤੇ ਇੰਨਾ ਹੀ ਪੁੰਨ ਹੈ ਜਿੰਨਾ ਲੱਖਾਂ ਕਰੋੜਾਂ ਸਾਲ ਕੋਈ ਭਗਤੀ ਕਰਦਾ ਰਹੇ। ਤੋ ਜਿਹੜਾ ਮਨ ਅਡੋਲ ਕਰਕੇ ਉਸ ਨਾਲ ਜੁੜ ਜਾਣਾ, ਕਹਿੰਦੇ ਨੇ ਥਿਰ ਥਿਰ ਨਾਮ ਖਿਨ ਖਿਨ ਨਾਮ ਜਪਣਾ, ਪਲ ਪਲ ਨਾਮ ਜਪਣਾ। ਬੇਸ਼ਕ 50-60 ਸਾਲ ਦੀ ਉਮਰ ਹੈ ਬੰਦੇ ਦੀ, ਇਤਨਾ ਹੀ ਜਪੇ ਤੋ ਇੰਜ ਸਮਝ ਲਓ ਜਿਵੇਂ ਕਰੋੜਾਂ ਲੱਖਾਂ ਸਾਲਾਂ ਪੁੰਨਦਾਨ ਦੀ ਜ਼ਿੰਦਗੀ ਗੁਜ਼ਾਰੀ ਹੈ, ਉਨਾ ਹੀ ਫਲ ਹੈ ਤੇ ਮਨ ਬੰਦੇ ਦਾ ਅਡੋਲ ਹੋ ਜਾਂਦਾ। ਹਾਂਜੀ,
ਬਿਨ ਸਿਮਰਨ ਤ੍ਰਿਗ ਕਰਮ ਕਰਾਸ,
ਬਿਨ ਸਿਮਰਨ ਤ੍ਰਿਗ ਕਰਮ ਕਰਾਸ। ਤ੍ਰਿਗ ਫਿਟਕਾਰ ਯੋਗ, ਤ੍ਰਿਗ ਦਾ ਮਤਲਬ ਕੀ ਹੁੰਦਾ ਹੈ? ਫਿਟਕਾਰ ਯੋਗ। ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਰਮ ਕੀ ਹੈ? ਹੋਰ ਕੰਮ ਜਿਹੜੇ ਕਰਨੇ, ਕਰਮ ਕਾਂਡ ਕਰਨੇ। ਬਿਨਾਂ ਸਿਮਰਨ ਬੰਦਗੀ ਤੋਂ ਪ੍ਰਭੂ ਨੂੰ ਖੁਸ਼ ਕਰਨ ਲਈ ਜਿਤਨੇ ਕੰਮ ਕਰਦੇ ਹਾਂ ਉਹ ਸਾਰੇ ਫਿਟਕਾਰੀ ਯੋਗ ਨੇ, ਕਿਸੇ ਕੰਮ ਨਹੀਂ ਆਉਂਦੇ। ਹੋਰ ਸਾਡੇ ਸਾਰੇ ਕੰਮ ਜ਼ਿੰਦਗੀ ਬੰਦਗੀ ਤੋਂ ਸਿਵਾ ਫਿਟਕਾਰੀ ਯੋਗ, ਜੇ ਬੰਦਗੀ ਨਹੀਂ ਹੈ ਤੇ ਹੋਰ ਸਾਡੇ ਸਾਰੇ ਕੰਮ ਨਿਫਲ ਨੇ। ਹਾਂਜੀ,
ਕਾਗ ਬਤਨ ਵਿਸ਼ਟਾ ਮੇ ਵਾਸ,
ਕਾਗ ਬਤਨ ਵਿਸ਼ਟਾ ਮੈਂ ਵਾਸ। ਤੇ ਜੇ ਸਿਮਰਨ ਬੰਦਗੀ ਵਾਲੀ ਜ਼ਿੰਦਗੀ ਨਹੀਂ ਹੈ ਤੋ ਇੰਜ ਹੀ ਏ ਜਿਵੇਂ ਕਾਗ ਬਤਨ ਵਿਸ਼ਟਾ ਮੈਂ ਵਾਸ। ਕਾਗ ਕਹਿੰਦੇ ਨੇ ਕਾਂ ਨੂੰ, ਬਤਨ ਕਹਿੰਦੇ ਨੇ ਚੁੰਝ ਨੂੰ। ਹਾਂਜੀ, ਕਾਗ ਕਾਂ, ਬਤਨ ਹੁੰਦੀ ਹੈ ਚੁੰਝ, ਜਿਵੇਂ ਕਾਂ ਦੀ ਚੁੰਝ ਰਹਿੰਦੀ ਹੈ ਗੰਦਗੀ ਵਿੱਚ। ਵਿਸ਼ਟਾ ਮੈਂ ਵਾਸ, ਕਾਂ ਦੀ ਚੁੰਝ ਸਦਾ ਗੰਦਗੀ ਵਿੱਚ ਰਹਿੰਦੀ ਹੈ। ਕਹਿੰਦੇ ਨੇ ਜਿਹੜਾ ਸਿਮਰਨ ਬੰਦਗੀ ਵਿੱਚ ਜ਼ਿੰਦਗੀ ਨਹੀਂ ਗੁਜ਼ਾਰਦਾ ਉਹ ਤੇ ਕਾਂ ਵਾਂਗੂ ਏ, ਜਿਸ ਕਾਂ ਦੀ ਚੁੰਝ ਗੰਦਗੀ ਵਿੱਚ ਹੀ ਰਹਿੰਦੀ ਹੈ, ਉਸ ਵਰਗੀ ਜ਼ਿੰਦਗੀ ਹੈ ਉਹ ਬੰਦੇ ਦੀ ਜਿਹੜਾ ਬੰਦਗੀ ਨਹੀਂ ਕਰਦਾ। ਕਾਗ ਬਤਨ, ਕਾਗ ਕਾਂ, ਬਤਨ ਚੁੰਝ, ਬਿਸ਼ਟਾ ਗੰਦਗੀ, ਮੈਂ ਵਾਸ ਵਿੱਚ ਵਾਸਾ। ਤੋ ਸਾਖਤ ਬੰਦੇ ਦੀ ਜ਼ਿੰਦਗੀ ਜੋ ਬੰਦਗੀ ਨਹੀਂ ਕਰਦਾ ਉਸਦੀ ਜ਼ਿੰਦਗੀ ਤੇ ਇੰਜ ਹੈ ਜਿਵੇਂ ਕਾਂ ਦੀ ਜ਼ਿੰਦਗੀ ਤੇ ਚੁੰਝ ਜਿਸ ਦੀ ਰਹਿੰਦੀ ਏ ਸਦਾ ਗੰਦਗੀ ਵਿੱਚ। ਹਾਂਜੀ,
ਬਿਨ ਸਿਮਰਨ ਭਏ ਕੁਕਰ ਕਾਮ,
ਬਿਨ ਸਿਮਰਨ ਭਏ ਕੁਕਰ ਕਾਮ। ਕੁਕਰ ਕੀ ਹੈ? ਕੁੱਤੇ, ਕੁੱਤਿਆਂ ਵਾਲੇ ਕੰਮ, ਕੂਕਰ ਕਾਮ, ਕੁੱਤਿਆਂ ਵਾਲੇ ਕੰਮ। ਬਿਨ ਸਿਮਰਨ ਭਏ ਕੂਕਰ ਕਾਮ, ਜਿਹੜੇ ਬੰਦੇ ਸਿਮਰਨ ਬੰਦਗੀ ਨਹੀਂ ਕਰਦੇ ਉਹਨਾਂ ਦੇ ਕੰਮ ਇੰਜ ਨੇ ਜਿਵੇਂ ਕੁੱਤਿਆਂ ਵਾਲੇ ਕੰਮ। ਕੁੱਤਿਆਂ ਦਾ ਕੰਮ ਕੀ ਹੈ? ਦਰ ਦਰ ਜਾ ਕੇ ਹਰ ਥਾਂ ਮੂੰਹ ਪਾਉਣਾ ਤੇ ਉੱਥੇ ਫਿਰ ਡੰਡੇ ਪੈਣੇ, ਇਹ ਕੁੱਤਿਆਂ ਵਾਲਾ ਕੰਮ ਹੈ। ਇੱਥੇ ਠੀਕ ਹੈ ਜਰਾ, ਕੁੱਤੇ ਵੀ ਥੋੜੇ ਜਿਹੇ ਠੀਕ ਨੇ, ਰਜਾ ਕੇ ਰੱਖੇ ਜਾਂਦੇ ਨੇ। ਮੈਨੇ ਸਿਮਰਨ ਭਏ ਕੂਕਰ ਕਾਮ, ਚੰਗੇ ਕਰਮ ਕਮਾ ਕੇ ਆਉਂਦੇ ਨੇ ਕੁੱਤੇ। ਹਾਂਜੀ, ਅਸਲ ਚ ਕੂਕਰ ਕਾਮ ਤੇ ਅਸਲ ਮੈਂ ਦੱਸ ਹੀ ਦੇਵਾਂ, ਗਹਿਰਾਈ ਚ ਨਹੀਂ ਜੀ। ਕੂਕਰ ਕਾਮ ਤੇ ਤਾਂ ਦੱਸਿਆ ਹੈ ਇਸ ਤਰ੍ਹਾਂ ਕਿਉਂਕਿ ਅਗਲੀ ਤੁਕ ਨਾਲ ਜੋੜੋਗੇ ਤੇ ਤੁਹਾਨੂੰ ਖਿਆਲ ਆ ਜਾਏਗਾ। ਕੁੱਤੇ ਕੁੱਤੀ ਦਾ ਕੋਈ ਜੋੜ ਤੇ ਹੁੰਦਾ ਨਹੀਂ, ਕੁੱਤਾ ਜਿੱਥੇ ਵੀ ਜਾਏ ਆਪਣਾ ਜੋੜ ਬਣਾ ਲੈਂਦਾ। ਤੋ ਇਸੇ ਤਰ੍ਹਾਂ ਹੀ ਕੁੱਤਿਆਂ ਵਾਲਾ ਜੋੜ ਹੈ ਇਨਸਾਨ ਦਾ, ਦੱਸਦੇ ਨੇ ਕਿਉਂਕਿ ਅਗਲੀ ਤੁਕ ਕੀ ਦੱਸ ਰਹੀ ਹੈ, ਸਾਕਤ ਬੇਸਵਾ ਪੂਤ ਨੇ ਨਾ। ਕੋਈ ਕਤੂਰਾ ਪੈਦਾ ਹੋਇਆ ਕੁੱਤੀ ਦੇ ਪੇਟੋਂ, ਤੇ ਕਤੂਰੇ ਦਾ ਪਿਓ ਕੌਣ ਹੈ ਕੀ ਪਤਾ ਹੈ। ਇਸੇ ਤਰ੍ਹਾਂ ਸਾਕਤ ਬੇਸਵਾ ਪੂਤ ਨੇ ਨਾ, ਬੇਸਵਾ ਦੇ ਪੁੱਤਰ ਪੈਦਾ ਹੋਇਆ ਹੈ ਤੋ ਪਿਓ ਕੌਣ ਹੈ ਕੋਈ ਪਤਾ ਨਹੀਂ ਹੈ। ਨੇ ਨਾਮ, ਨਾਮ ਨਹੀਂ ਹੈ, ਪਿਓ ਦਾ ਨਾਮ ਨਹੀਂ ਹੈ। ਵੇਸ਼ਵਾ ਦੇ ਘਰ ਲੜਕਾ ਪੈਦਾ ਹੋਇਆ, ਪੁੱਤਰ ਪੈਦਾ ਹੋਇਆ, ਪਿਓ ਕੌਣ ਹੈ ਕੋਈ ਪਤਾ ਨਹੀਂ ਹੈ। ਤੂੰ ਕਹਿੰਦੇ ਨੇ ਇਸੇ ਤਰ੍ਹਾਂ ਹੀ ਕੁੱਤੇ ਦਾ ਕੰਮ ਹੈ, ਕੁੱਤਿਆਂ ਵਾਲੀ ਜ਼ਿੰਦਗੀ ਹੈ। ਇਹ ਦੋਨੇ ਜੁੜੇ ਹੋਏ ਨੇ। ਹਾਂਜੀ,
ਬਿਨ ਸਿਮਰਨ ਜੈਸੇ ਸੀਂਗ ਛਤਾਰਾ,
ਬਿਨ ਸਿਮਰਨ ਜੈਸੇ ਸੀਂਗ ਛਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ। ਬਿਨ ਸਿਮਰਨ, ਸਿਮਰਨ ਬੰਦਗੀ ਤੋਂ ਬਗੈਰ, ਜੈਸੇ ਸਿੰਘ ਛਤਾਰਾ। ਸਿੰਘ ਕਹਿੰਦੇ ਨੇ ਸਿੰਘ, ਆਹ ਸਿੰਘ ਲੱਗੇ ਰਹਿੰਦੇ ਨੇ ਜਿਵੇਂ ਗਊਆਂ ਨੂੰ। ਛਤਾਰਾ, ਦੋ ਚੀਜ਼ਾਂ ਨੂੰ ਪੰਜਾਬੀ ਛਤਾਰਾ ਆਖਿਆ ਜਾਂਦਾ, ਇੱਕ ਤੇ ਭੇਡੂ ਨੂੰ ਵੀ ਆਖਦੇ ਨੇ ਛਤਾਰਾ। ਹਾਂਜੀ, ਅਸਲ ਚ ਛਤਾਰਾ ਹੁੰਦਾ ਹੈ ਰੇਂਡੀਅਰ ਨੂੰ ਆਖਦੇ ਨੇ ਛਤਾਰਾ। ਦੇਖੇ ਨੇ ਸਿੰਘ ਰੇਂਡੀਅਰ ਦੇ ਵੱਡੇ ਵੱਡੇ ਛੱਤ ਵਾਂਗੂ ਫੈਲੇ ਹੋਏ, ਛਤਾਰਾ ਛੱਤ ਬਹੁਤ ਫੈਲੇ ਹੋਏ ਸਿੰਘ, ਜਿਹਦੇ ਸਿੰਘ ਬੜੇ ਫੈਲੇ ਹੋਏ ਹੁੰਦੇ ਨੇ। ਛਤਾਰਾ ਰੇਂਡੀਅਰ, ਮੇਂਢਾ ਕਹਿੰਦੇ ਨੇ ਉਸਨੂੰ, ਮੇਂਢਾ, ਭੇਡੂ ਵੀ ਕਹਿ ਦਿੰਦੇ ਨੇ, ਭੇਡੂ ਦੇ ਗੋਲ ਹੁੰਦੇ ਨੇ, ਉਹਦੇ ਗੋਲ ਸਿੰਘ ਹੁੰਦੇ ਨੇ। ਰੇਂਡੀਅਰ ਦੇ ਇੰਜ ਖਿਲ ਰਹੇ ਹੁੰਦੇ ਨੇ, ਕਾਫੀ ਬਹੁਤ ਸਾਰੇ ਹੁੰਦੇ ਨੇ ਉੱਥੇ, ਉਸਨੂੰ ਵੀ ਛਤਾਰਾ ਹੀ ਆਖਦੇ ਨੇ ਪੰਜਾਬੀ ਚ। ਤੋ ਕਹਿੰਦੇ ਨੇ ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਜਿਵੇਂ ਛਤਾਰੇ ਦੇ ਸਿਰ ਤੇ ਸਿੰਘ ਨੇ, ਤੋ ਛਤਾਰੇ ਨੂੰ ਉਹਨਾਂ ਸਿੰਘਾਂ ਦਾ ਭਾਰ ਹੀ ਇਹ ਲਾਹਾ ਕੋਈ ਨਹੀਂ। ਤੋ ਸਿਮਰਨ ਤੋਂ ਬਿਨਾਂ ਬੰਦੇ ਦੀ ਜੋ ਝੂਠੀ ਚਤਰਾਈ ਇਹ ਵੀ ਸਿਰ ਤੇ ਭਾਰ ਹੀ ਹੈ, ਹੋਰ ਕੁਛ ਨਹੀਂ। ਸਿਮਰਨ ਬੰਦਗੀ ਤੋਂ ਬਿਨਾਂ ਬੰਦੇ ਦੀ ਜੋ ਚਤਰਾਈ ਹੈ ਇਹ ਵੀ ਸਿਰ ਤੇ ਭਾਰ ਹੀ ਹੈ, ਹੋਰ ਕੁਛ ਨਹੀਂ ਹੈ। ਇਹ ਸਮਝਾ ਰਹੇ ਨੇ ਤੇ ਕਹਿੰਦੇ ਨੇ ਔਰ ਐਸੀ ਚਤਰਾਈ ਚੰਗੇ ਕੰਮ ਨਹੀਂ ਆਉਂਦੀ, ਕਿਉਂਕਿ ਛਤਾਰਾ ਸਿੰਘ ਕਾਸ ਲਈ ਵਰਤਦਾ, ਭਿੜ ਜਾਣ ਲਈ, ਭਿੜਨਾ ਹੋਵੇ ਨਾ ਇੱਕ ਦੂਜੇ ਲਈ ਤੇ ਭਿੜਦਾ ਸਿੰਘਾਂ ਨਾਲ, ਭਿੜਨ ਦੇ ਕੰਮ ਆਉਣਗੇ, ਭੇਡੂਆਂ ਨੂੰ ਵੀ ਲੜਾਉਂਦੇ ਨੇ ਲੋਕ, ਛਤਾਰੇ ਵੀ ਲੜਦੇ ਵੇਖੇ ਨੇ, ਸਿੰਘਾਂ ਨਾਲ ਲੜਦੇ। ਤੂੰ ਕਹਿੰਦੇ ਭਿੜਨ ਦੇ ਕੰਮ ਤੇ ਆ ਸਕਦੇ ਨੇ, ਹੋਰ ਕਿਸੇ ਚੰਗੇ ਕੰਮ ਨਹੀਂ ਆਉਂਦੇ। ਇਵੇਂ ਬੰਦੇ ਦੀ ਚਤਰਾਈ ਕਿਸੇ ਚੰਗੇ ਕੰਮ ਨਹੀਂ ਆਉਂਦੀ, ਮਾੜੇ ਕੰਮ ਹੀ ਲੱਗੇਗੀ। ਬਿਨ ਸਿਮਰਨ ਜਿਹੜੀ ਚਤਰਾਈ ਹੈ, ਸਿਆਣਪ ਹੈ ਬੰਦੇ ਦੀ, ਬੰਦਗੀ ਨਾਲ ਜਿਹੜੀ ਸਿਆਣਪ ਨਹੀਂ ਜੁੜੀ, ਜੇ ਸਿਆਣਪ ਬੰਦਗੀ ਨਾਲ ਜੁੜੀ ਏ ਵਾਹ ਵਾਹ, ਬਲਕਿ ਬੰਦਗੀ ਨਾਲ ਤੇ ਨਿਮਰਤਾ ਹੁੰਦੀ ਹੈ, ਚਤੁਰਾਈ ਹੁੰਦੀ ਕੋਈ ਨੀ। ਪਰ ਕਹਿੰਦੇ ਨੇ ਜਿਹੜੀ ਬੰਦਗੀ ਤੋਂ ਵੱਖਰੀ ਸਿਆਣਪ ਬੰਦਾ ਬਣਾਈ ਬੈਠਾ ਨਾ ਆਪਣੀ, ਇਹ ਤੇ ਇੰਜ ਜਿਵੇਂ ਸਿੰਘਾਂ ਦਾ ਪਾਰ ਚੁੱਕਿਆ ਸਿਰ ਤੇ, ਔਰ ਇਹ ਕਿਸੇ ਕੰਮ ਨਹੀਂ ਆਉਂਦੀ, ਇਹ ਤੇ ਦੁੱਖ ਹੀ ਪੈਦਾ ਕਰਦੀ ਹੈ, ਜਿਵੇਂ ਭਿੜਨ ਦੇ ਹੀ ਕੰਮ ਆਉਂਦੀ ਹੈ ਚਤੁਰਾਈ। ਇੱਕ ਦੂਜੇ ਨਾਲ ਲੜਾਈ ਮੁੱਲ ਲੈਣ ਲਈ ਚਤੁਰਾਈ ਚੰਗੀ ਹੈ, ਉਸ ਕੰਮ ਤੇ ਆਵੇਗੀ, ਕਿਸੇ ਭਲੇ ਕੰਮ ਨਹੀਂ ਆਏਗੀ। ਹਾਂਜੀ, ਤੋ ਇੱਕ ਇੱਕ ਜਿਹੜਾ ਕੰਪੈਰੀਜ਼ਨ ਵੀ ਦਿੱਤਾ ਹੈ ਸਤਿਗੁਰਾਂ ਨੇ, ਬੜਾ ਚੁਣ ਕੇ ਦਿੱਤਾ ਹੈ। ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਹਾਂਜੀ, ਬੋਲੇ ਕੂਰ ਸਾਖਤ ਮੁੱਖ ਕਾਰਾ। ਤੋ ਸਾਖਤ ਵੀ ਮੁੱਖੋਂ ਕੂੜ ਹੀ ਬੋਲਦਾ ਹੈ, ਤੇ ਇਸ ਤਰ੍ਹਾਂ ਆਪਣਾ ਮੁੱਖ ਕਾਲਾ, ਮੂੰਹ ਕਾਲਾ ਪਾ ਬਦਨਾਮੀ ਖੱਟਦਾ ਹੈ। ਛਤਾਰੇ ਸਿੰਘ ਭਿੜਨ ਲਈ ਵਰਤਣਗੇ ਤੇ ਦੁਖੀ ਉਠਾਉਣਗੇ, ਸਾਖਤ ਮੂੰਹੋਂ ਕੂੜ ਹੀ ਬੋਲੇਗਾ ਤੇ ਕੂੜ ਬੋਲਣ ਖਾਤਰ ਆਪਣੀ ਬਦਨਾਮੀ ਕਰਾਏਗਾ। ਕੂੜ ਦੇ ਅਵਜ਼ਾਨੇ ਵਿੱਚ ਉਸਨੂੰ ਕੀ ਮਿਲੇਗਾ? ਮੂੰਹ ਕਾਲਾ ਹੀ, ਬਦਨਾਮੀ ਮਿਲੇਗੀ। ਹਾਂਜੀ,
ਬਿਨ ਸਿਮਰਨ ਗਰਦਬ ਕੀ ਨਿਆਈ।
ਗਰਦੰਬ ਕੀ, ਗਰਦੰਬ ਕੀ ਹੈ? ਗਧਾ। ਗਰਦੰਬ ਕਿਸ ਨੂੰ ਕਹਿੰਦੇ ਨੇ? ਗਧਾ। ਨਿਆਈ ਵਰਗਾ, ਸਿਮਰਨ ਤੋਂ ਬਿਨਾਂ ਤਾਂ ਬੰਦਾ ਗਧੇ ਵਰਗਾ ਕਹਿੰਦੇ। ਹੁਣ ਕਿਉਂ ਗਧੇ ਨਾਲ ਦਿੱਤਾ ਹੈ? ਕਹਿੰਦੇ ਨੇ ਗਧੇ ਨੂੰ ਖੁੱਲਾ ਛੱਡ ਦਿਓ ਨਾ, ਫਿਰ ਗਧਾ ਟਿਕਦਾ ਥੋੜੋ ਹੈ, ਫਿਰ ਉਹ ਦੁਲੱਤੇ ਮਾਰਦਾ ਫਿਰਦਾ, ਹਰ ਥਾਂ ਭੱਜਦਾ ਫਿਰਦਾ, ਫਿਰ ਟਿਕਦਾ ਨਹੀਂ ਹੈ। ਇਵੇਂ ਜਿਹੜਾ ਬੰਦਾ ਇੱਕ ਗੁਰੂ ਦਾ ਬਣ ਕੇ ਨਹੀਂ ਰਹਿੰਦਾ, ਉਹ ਵੀ ਗਧੇ ਵਰਗਾ ਹੀ ਹੈ, ਉਹ ਵੀ ਦਲੱਤੇ ਹੀ ਮਾਰਦਾ ਫਿਰਦਾ, ਉਹ ਵੀ ਦੁਖੀ ਹੁੰਦਾ ਫਿਰਦਾ। ਤੋ ਗੁਰੂ ਤੋਂ ਬਿਨਾਂ ਬੰਦਾ ਗਧੇ ਵਰਗਾ ਹੀ ਹੈ। ਇੱਕ ਮਾਲਕ ਸਿਰ ਤੇ ਆ ਗਧੇ ਦੇ, ਤੇ ਗਧਾ ਵਸ ਵਿੱਚ ਹੈ, ਫਿਰ ਗਧਾ ਇਲਤ ਨਹੀਂ ਕਰਦਾ, ਫਿਰ ਕਾਬੂ ਵਿੱਚ ਹੈ। ਰੱਸਾ ਪਿਆ, ਮਾਲਕ ਦੇ ਹੱਥ ਹੈ ਰੱਸਾ, ਗਧਾ ਕਾਬੂ ਵਿੱਚ ਹੈ, ਰੱਸਾ ਨਹੀਂ ਹੈ। ਤੋ ਗਧਾ ਤੇ ਦੁਲੱਤੇ ਮਾਰਦਾ ਫਿਰਦਾ, ਖਰਾਬੀ ਕਰਦਾ ਫਿਰਦਾ, ਲਿਟਦਾ ਫਿਰਦਾ ਖੇਚ। ਇਵੇਂ ਬੰਦਾ ਜੇ ਗੁਰੂ ਦੇ ਲੜ ਲੱਗਾ ਹੈ, ਇੱਕ ਗੁਰੂ ਦੇ ਵਸ ਵਿੱਚ ਹੈ, ਗੁਰੂ ਦੇ ਲੜ ਲੱਗਾ ਹੈ, ਤੋ ਕਹਿੰਦੇ ਨੇ ਫਿਰ ਉਹ ਕਾਬੂ ਵਿੱਚ ਹੈ ਬੰਦਾ, ਫਿਰ ਉਹ ਖਰਾਬੀ ਨਹੀਂ ਕਰਦਾ, ਫਿਰ ਉਹ ਪੈੜਾਂ ਤੋਂ ਵਰਜਿਆ ਰਹਿੰਦਾ। ਪਰ ਇੱਕ ਗੁਰੂ ਸਿਰ ਤੇ ਨਹੀਂ ਹੈ, ਤੋ ਫਿਰ ਉਹ ਪੈੜਾਂ ਵੱਲ ਹੀ ਹੈ, ਫਿਰ ਉਹ ਗਧੇ ਵਾਂਗੂ ਖਰਾਬੀ ਕਰਦਾ। ਤੋ ਗਰਦੰਬ ਕੀ ਨਹੀਂ ਆਈ ਤਾਂ ਆ ਗਿਆ, ਤਾਂ ਗਧੇ ਨਾਲ ਤਸਦੀਦ ਦਿੱਤੀ ਹੈ। ਜੇ ਕਿਸੇ ਨਾਲ ਤਸ਼ਦੀਦ ਦਿੱਤੀ ਹੈ ਤਾਂ ਫਿਰ ਉਹਦੇ ਚ ਕੋਈ ਅਰਥ ਵੀ ਹੈ ਨਾ, ਐਵੇਂ ਤੇ ਨਹੀਂ ਦੇ ਦਿੱਤੀ। ਗਧਾ ਕਾਬੂ ਵਿੱਚ ਹੈ ਤਾਂ ਠੀਕ ਹੈ, ਬੇਕਾਬੂ ਗਧਾ ਤੇ ਖਰਾਬੀ ਕਰ ਦੇ। ਹਾਂਜੀ,
ਸਾਕਤ ਥਾਨ ਪ੍ਰਿਸ਼ਟ ਫਿਰਾਈ।
ਸਾਕਤ ਥਾਨ ਪ੍ਰਿਸ਼ਟ ਫਿਰਾਈ, ਸਾਕਤ ਵੀ ਥਾਂ ਥਾਂ ਫਿਰਦਾ ਹੈ ਤੇ ਪ੍ਰਿਸ਼ਟ ਹੁੰਦਾ ਫਿਰਦਾ। ਪ੍ਰਿਸ਼ਟ ਹੋਣਾ ਕੀ ਹੈ? ਲਿਬੜ ਜਾਣਾ। ਜਿਵੇਂ ਗਧਾ ਖੇਚ ਲਿਬੜਦਾ ਹੈ, ਬੰਦਾ ਖੇ ਖਾ ਕੇ ਭ੍ਰਿਸ਼ਟ ਹੁੰਦਾ ਹੈ, ਗਧਾ ਖੇਚ ਲਿਟ ਕੇ ਭ੍ਰਿਸ਼ਟ ਹੁੰਦਾ ਹੈ, ਬੰਦਾ ਖੇ ਖਾ ਕੇ ਭ੍ਰਿਸ਼ਟ ਹੁੰਦਾ ਹੈ। ਤੋ ਥਾਂ ਥਾਂ ਬੰਦਾ ਖਰਾਬੀ ਕਰਦਾ ਹੈ, ਬਦਫੈਲੀ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਤੋ ਭ੍ਰਿਸ਼ਟ ਹੁੰਦਾ ਹੈ। ਹਾਂਜੀ,
ਬਿਨ ਸਿਮਰਨ ਕੂਕਰ ਹਰ ਕਾਇਆ।
ਬਿਨ ਸਿਮਰਨ ਕੂਕਰ ਹਰ ਕਾਇਆ, ਹਲਕਿਆ ਕੁੱਤਾ। ਹੁਣ ਇੱਕ ਹਲਕਿਆ ਕੁੱਤਾ ਕਈਆਂ ਨੂੰ ਹਲਕਾ ਦਿੰਦਾ, ਪਤਾ ਹੈ ਨਾ, ਜਿਸ ਨੂੰ ਦੰਦੇ ਵੱਡੇਗਾ ਉਹ ਵੀ ਹਲਕ ਜਾਏਗਾ। ਤੋ ਇੱਕ ਸਾਥ